भाई प्रापत मानख देहोरिया गोविंद मिलन की हो तेरी बरिया ए मानस जन्म अकाल पुरख वाहिगुरु परमेश्वर नु मिलन दी वारी है जिस दी समझ विच जिस दे खाने च गल बैठ जांदी है ओ फिर अपने इस जन्म नु सफल करन दा यत्न करदा जिनू इस वारी दी कदर नहीं ओ बेकदरी करदिआं हीरे वर्गा जन्म कौडियां दे पा जाई गवा जांदा। मनुखी जन्म की अहमियत मनुखी शरीर की अहमियत नूं समझना होवे तां गुरु की संगत विच बैठ के जदों कथा कीर्तन सुनदे तां फिर इस मानस जन्म की महिमा का इहदी वडमुलता का बोध हुंदा है। धन गुरु हरगोबिंद साहब छेवें पातशाह जी महाराज श्री अमृतसर साहब विराजमान हन। जहांगीर बादशाह ने आके सतगुरां दे पावन दरबार के दर्शन किए, श्री अकाल तख्त साहब ते नमस्कार किए, अपनी भावना प्रगट की। महाराज कार सेवा चलती है, जे आप जी की आग्या हो जिन्ने मकान बनन ओदे लई जिन्नी माया लगे आप जी सरकार दे खजाने चो लै लवो। छेवे पातशाह ने वचन किया, बादशाह तेरी भावना प्रवान पर इथे असी संगत का पैसा लाना, आउण वाले समय च इथे सोना लग जाना, सोने दे महल उसर जाने। बादशाह ने आख्या महाराज सत वचन कह के विदा होया। बादशाह दियां बेगमां भी गुरु दरबार च पुजियां, दर्शन दीदारे परसे, माता जी नूं जाके मिले, गुरु के महलां दे दर्शन कीते। बहुत भारी उपमा गुरदेव दे घर दी इन्हां दे हिरदे च वसी। एक दो दिन श्री दरबार साहब अमृतसर साहब दे लागे बादशाह ने टिक के, तीजे दिन इथों सतगुरां कोलों विदायगी लई लाहौर नूं चाला मार दिता। वजीर खान और किंच बेग नूं कहा, दो चार दिन बाद तुसी सतगुरु जी नूं नाल लै के लाहौर शहर आ जाना। तो वजीर खान और किंच बेग सतगुरां दी सारी फौज समेत, क्योंकि गुरु पातशाह दी फौज भी बाहर ही उतरी हुई सी, लै के श्री अमृतसर साहब आए ने। सतगुरां दे दर्शन कीते ने। आओ छेवें पातशाह श्री गुरु हरगोबिंद साहब जी दी पावन कथा अमृत कथा सरवण करिए। गुरु चरणा विच अपनियां हाजरियां लवाउंदिआं रसना नूं पवित्र करदिआं समूह माई भाई आखो जी सतनाम श्री
वाहे गुरु साहिब जी,
सतनाम
श्री वाहे गुरु साहिब, दोहरा श्री गुरु हर गोबिंद जी बैठे लाए दीवान।
धन श्री गुरु हर गोबिंद साहब सचे पातशाह जी महाराज जी ने दीवान सजाया श्री अकाल तख्त साहब। अपने दीवान विच सतगुरु जी बैठे संगत नूं दर्शन दीदारे बख्श रहे हन।
सकल चमू के पट मिले आयुद तरे महान।
सतगुरां दीआं फौजां दे जिन्ने सूरमे योधे सी, क्योंकि पिछले दो तीन दिन तो बाहर ही उन्हां दा उतारा सी, अज आए ने गुरु साहब जी दे दर्शन करन लई। पहला इशनान पान कीते ने, फिर सतगुरु जी दे दर्शन करन वास्ते सारे योधे शस्त्रधारी सब दे कोल शस्त्र ने, कोई शस्त्रां तो विहूणा नहीं है, क्योंकि छेवें पातशाह जी महाराज जी ने शस्त्रधारी फौज पैदा की। और कलगीधर स्वामी श्री गुरु गोबिंद सिंह साहब जी ने तो फिर हुक्म ही कर दिता, शस्त्रन के अधीन है राज, जो ना तरह तिस बिगड़ै काज, बिना शस्त्र बांधे नरंग भेट जानो, गहे कान ताको कितै लै सिधान। महाराज जी ने अपने सिख नूं शस्त्रधारी स्वरूप बख्शिया। शस्त्र गात्रे होवे, श्री साहब गात्रे होवे, होर भी अनेक प्रकार दे जिहड़े पंथ दे हुण रवायती शस्त्र ने, चाहे वह नेजा है, भाला है, बरछी है, कटार है, खंजर है, ये सारे पंथ दे रवायती शस्त्र। वो शस्त्रधारी हो के महाराज जी दे जिन्ने सूरमे हन सब छेवें पातशाह जी दे दरबार च हाजिर होए हन।
चौपाई सिख संगत बहु बृंद मसंद,
बहुत सारियां सिख संगतां, बहुत सारे गुरु घर दे जिहड़े मसंद ने ओ भी चल के गुरु दरबार च आए हन।
सब मिले आए अलप बिलंद,
चाहे कोई वड्डा है चाहे कोई छोटा है, सब आए ने मिलके कतर हो के,
दरसह सतगुर को सिख तरे,
और आके सतगुरु जी दे दर्शन करदे ने, महाराज जी दे दीदार परसदे हन।
मनोकामना पूरन करे,
और अपने मन दियां कामनावां, अपने मन दियां इच्छावां ਸਤਿਗੁਰੂ ਜੀ ਦੇ ਦਰਸ਼ਨ ਕਰਕੇ ਗੁਰਸਿੱਖ ਪੂਰਨ ਕਰਦੇ ਹਨ।
ਖਾਂ ਵਜ਼ੀਰ ਤਬ ਚੱਲ ਕਰ ਆਇਓ,
ਇਹਨੇ ਨੂੰ ਵਜ਼ੀਰ ਖਾਨ ਔਰ ਕਿੰਚ ਬੇਗ ਇਹ ਵੀ ਦੋਵੇਂ ਚੱਲ ਕੇ ਛੇਵੇਂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਚ ਪੁੱਜੇ ਹਨ।
ਸੰਗ ਸੋ ਕਿੰਚ ਬੇਗ ਕੋ ਲਿਆਇਓ,
ਕਿੰਚ ਬੇਗ ਜਿਹੜਾ ਇਹ ਵੀ ਗੁਰੂ ਘਰ ਦਾ ਸ਼ਰਧਾਲੂ ਸੀ, ਵਜ਼ੀਰ ਖਾਨ ਵੀ ਗੁਰੂ ਪਾਤਸ਼ਾਹ ਦਾ ਸੇਵਕ ਸੀ ਔਰ ਨਾਲ ਇਹਦਾ ਮਿੱਤਰ ਸੀ ਵਜ਼ੀਰ ਖਾਨ ਦਾ ਕਿੰਚ ਬੇਗ, ਇਹ ਵੀ ਗੁਰੂ ਘਰ ਦਾ ਸ਼ਰਧਾਲੂ ਨਾਲ ਆਇਆ ਹੈ।
ਸ਼ਰਧਾ ਪ੍ਰੇਮ ਹਿਰਦੇ ਅਧਿਕਾਏ,
ਉਹਨਾਂ ਦੇ ਮਨ ਵਿੱਚ ਸ਼ਰਧਾ ਗੁਰੂ ਘਰ ਪ੍ਰਤੀ ਪ੍ਰੇਮ ਹੈ ਔਰ ਸ਼ਰਧਾ ਤੇ ਪ੍ਰੇਮ ਧਾਰਨ ਕਰਕੇ ਆਏ ਹਨ।
ਨਮੋ ਕਰੀ ਬਹੁ ਸੀਸ ਨਿਵਾਏ,
ਆ ਕੇ ਸਤਿਗੁਰਾਂ ਦੇ ਚਰਨਾਂ ਤੇ ਦੋਨਾਂ ਨੇ ਨਮਾਮ ਕੀਤੀ ਹੈ, ਸੀਸ ਝੁਕਾ ਕੇ ਗੁਰੂ ਚਰਨਾਂ ਚ ਬੜੇ ਅਦਬ ਨਾਲ ਮੱਥਾ ਟੇਕਿਆ ਹੈ।
ਸਾਦਰ ਸਤਿਗੁਰ ਨਿਕਟ ਬਿਠਾਇਓ,
ਸਤਿਗੁਰੂ ਜੀ ਨੇ ਦੋਨਾਂ ਦਾ ਸਤਿਕਾਰ ਕੀਤਾ ਆਇਆਂ ਦਾ ਔਰ ਸਤਿਕਾਰ ਕਰਕੇ ਆਪਣੇ ਲਾਗੇ ਬਿਠਾਇਆ ਹੈ।
ਕਹਿਓ ਸ਼ਾਹ ਕੋ ਸਕਲ ਸੁਣਾਇਓ,
ਵਜ਼ੀਰ ਖਾਨ ਨੇ ਆ ਕੇ ਬਾਦਸ਼ਾਹ ਦੀ ਜਿੰਨੀ ਕਹਿਵਤ ਸੀ, ਕਿਉਂਕਿ ਬਾਦਸ਼ਾਹ ਜਾਣ ਤੋਂ ਪਹਿਲਾਂ ਕਹਿ ਕੇ ਗਿਆ ਸੀ ਵਜ਼ੀਰ ਖਾਨ ਨੂੰ ਕਿ ਸਤਿਗੁਰੂ ਜੀ ਨੂੰ ਇੱਕ ਦੋ ਦਿਨਾਂ ਬਾਅਦ, ਦੋ ਚਾਰ ਦਿਨਾਂ ਬਾਅਦ ਲਾਹੌਰ ਸ਼ਹਿਰ ਲੈ ਕੇ ਆ ਜਾਏ। ਉਹ ਗੱਲ ਵਜ਼ੀਰ ਖਾਨ ਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਦੱਸੀ।
ਸੁਣ ਹਜ਼ੂਰ ਨੇ ਧੀਰਜ ਦੀਨਾ,
ਸੁਣ ਕੇ ਮਹਾਰਾਜ ਜੀ ਨੇ ਵਜ਼ੀਰ ਖਾਨ ਨੂੰ ਧੀਰਜ ਦਿੱਤਾ ਵੀ ਕਿਤੇ ਸੋਚੇ ਨਾ ਵੀ ਅਸੀਂ ਜਾਣਾ ਨਹੀਂ। ਹੁਣ ਵਜ਼ੀਰ ਖਾਨ ਨੂੰ ਹੌਸਲਾ ਦੇਣ ਵਾਸਤੇ ਮਹਾਰਾਜ ਜੀ ਬੋਲੇ,
ਲਵਪੁਰ ਚਲੈ ਬਿਲੰਬ ਬਿਹੀਨਾ।
ਮਹਾਰਾਜ ਕਹਿਣ ਲੱਗੇ, ਵਜ਼ੀਰ ਖਾਨ ਜ਼ਰੂਰ ਜਾਵਾਂਗੇ ਲਾਹੌਰ ਸ਼ਹਿਰ, ਉੱਥੇ ਵੀ ਸਾਡੇ ਘਰ ਦਾ ਇੱਕ ਸੇਵਕ ਹੈ ਜਿਹਦੀ ਇੱਛਾ ਪੂਰੀ ਕਰਨੀ, ਕਿਉਂਕਿ ਉਹ ਪੜਪੁੰਜਾ ਸੀ ਨਾ ਜਿਹੜਾ ਕੜਛੇ ਭਰ ਕੇ ਰੇਤ ਦੇ ਪਾਉਂਦਾ ਸੀ ਸਾਹਿਬਾਂ ਦੇ ਸੀਸ ਤੇ, ਤੇ ਚੰਦੂ ਦਾ ਹੁਕਮ ਉਹਨੂੰ ਮੰਨਣਾ ਪੈਂਦਾ, ਪਰ ਮਨ ਚ ਬੜਾ ਦੁਖੀ ਸੀ, ਸੋਚਦਾ ਸੀ ਮੇਰਾ ਵਸ ਚੱਲੇ ਤੇ ਇਹ ਕੜਛਾ ਚੰਦੂ ਦੇ ਮਾਰਾਂ ਤੇ ਇਹਨੂੰ ਪਾਪੀ ਨੂੰ ਜੰਮਪੁਰੀ ਨੂੰ ਭੇਜ ਦਿਆਂ। ਤੇ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਉਹਨੇ ਉਹ ਸੰਕਲਪ ਕੀਤਾ ਸੀ, ਛੇਵੇਂ ਪਾਤਸ਼ਾਹ ਨੇ ਪੂਰਾ ਕਰਨਾ ਸੀ ਉਹਦਾ ਮਨ ਦਾ ਫੁਰਨਾ। ਮਹਾਰਾਜ ਜੀ ਕਹਿੰਦੇ, ਵਜ਼ੀਰ ਖਾਨ ਅਸੀਂ ਜਰੂਰ ਚੱਲਾਂਗੇ ਲਾਹੌਰ, ਜਰੂਰ ਜਾਵਾਂਗੇ।
ਇਮ ਕੈ ਸੁਨ ਕਰ ਔਰ ਹਰ ਖਾਏ,
ਇਹਦਾ ਬਚਨ ਸੁਣ ਕੇ ਵਜ਼ੀਰ ਖਾਨ ਬੜਾ ਖੁਸ਼ ਹੋਇਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਨਿਸ਼ਚਿੰਤ ਕਰ ਦਿੱਤਾ ਇਹ ਬਚਨ ਕਰਕੇ।
ਅਪਰੇ ਅਨੇਕ ਪ੍ਰਸੰਗ ਚਲਾਏ,
ਹੋਰ ਕਈ ਤਰ੍ਹਾਂ ਦੇ ਪ੍ਰਸੰਗ ਚੱਲੇ, ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ।
ਬੈਠੇ ਰਹੇ ਗੁਰੂ ਚਿਰਕਾਲ,
ਲੰਬੇ ਸਮੇਂ ਤੱਕ ਮਹਾਰਾਜ ਜੀ ਦੀਵਾਨ ਚ ਬੈਠੇ ਰਹੇ, ਸੰਗਤ ਨੂੰ, ਯੋਧਿਆਂ ਨੂੰ, ਸੂਰਮਿਆਂ ਨੂੰ, ਗੁਰਸਿੱਖਾਂ ਨੂੰ ਆਪਣੇ ਦਰਸ਼ਨ ਦਦਾਰੇ ਬਖਸ਼ਦੇ ਰਹੇ।
ਦਰਸ਼ਨ ਦੇ ਸਿੱਖ ਕਰੇ ਨਿਹਾਲ,
ਬੇਅੰਤ ਸਿੱਖਾਂ ਨੂੰ ਆਪਣੇ ਦਰਸ਼ਨ ਦੇ ਕੇ ਛੇਵੇਂ ਪਾਤਸ਼ਾਹ ਜੀ ਨਿਹਾਲ 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 ਕਰ ਰਹੇ ਹਨ।
ਬਹੁਰ ਪ੍ਰਵੇਸ਼ ਮਹਿਲ ਮਹਿ ਭਏ,
ਦੀਵਾਨ ਚ ਦਰਸ਼ਨ ਦੇ ਕੇ ਮਹਾਰਾਜ ਜੀ ਦੀਵਾਨ ਦੀ ਸਮਾਪਤੀ ਕਰਕੇ ਉੱਠੇ ਨੇ। ਉੱਠ ਕੇ ਗਰੀਬ ਨਵਾਜ ਸਾਹਿਬ ਆਪਣੇ ਮਹਿਲਾਂ ਵਿੱਚ ਆਏ ਹਨ।
ਨਿਜ ਨਿਜ ਡੇਰੇ ਕੋ ਸਭ ਗਏ,
ਜਿੰਨੀ ਸੰਗਤ, ਜਿੰਨੇ ਸਿੱਖ, ਜਿੰਨੇ ਯੋਧੇ ਮਸੰਦ ਆਏ ਸਨ ਵਜ਼ੀਰ ਖਾਨ ਦੇ ਸਮੇਤ, ਸਾਰੇ ਆਪੋ ਆਪਣੇ ਡੇਰੇ ਜਿੱਥੇ ਜਿੱਥੇ ਜਿਨ੍ਹਾਂ ਜਿਨ੍ਹਾਂ ਦੇ ਪੜਾਅ ਸਨ ਉੱਥੇ ਉੱਥੇ ਵਾਪਸ ਪਰਤ ਗਏ।
ਵਿਧੀਆ ਜੇਠਾ ਹਰਖ ਬਿਸਾਲੇ,
ਬਾਬਾ ਵਿਧੀ ਚੰਦ ਸਾਹਿਬ, ਭਾਈ ਸਾਹਿਬ, ਭਾਈ ਜੇਠਾ ਜੀ ਬਹੁਤ ਹੀ ਪ੍ਰਸੰਨ ਨੇ, ਬਹੁਤ ਹੀ ਖੁਸ਼ ਹਨ।
ਗਰ ਚੰਦੂ ਕੇ ਸੰਗਰੀ ਡਾਲੇ,
ਚੰਦੂ ਦੇ ਗਲ ਚ ਦੋਨਾਂ ਨੇ ਸੰਗਲੀ ਪਾ ਲਈ, ਚੰਦੂ ਵੀ ਨਾਲ ਹੀ ਲਿਆਂਦਾ ਸੀ ਅੰਮ੍ਰਿਤਸਰ ਸਾਹਿਬ। ਤੇ ਕਹਿੰਦੇ ਭਾਈ ਵਿਧੀ ਚੰਦ ਸਾਹਿਬ ਤੇ ਭਾਈ ਜੇਠਾ ਜੀ ਬੜੇ ਪ੍ਰਸੰਨ ਨੇ, ਤੇ ਚੰਦੂ ਦੇ ਗਲ ਦੇ ਵਿੱਚ ਜਿਵੇਂ ਕੁੱਤੇ ਦੇ ਗਲ ਚ ਸੰਗਲੀ ਪਾਈ ਹੁੰਦੀ ਹੈ, ਏਦਾਂ ਚੰਦੂ ਦੇ ਗਲ ਚ ਸੰਗਲੀ ਪਾ ਲਈ।
ਹੱਥ ਚੰਡਾਲਨ ਕੇ ਗਹਿਵਾਈ,
ਉਹ ਸੰਗਲੀ ਜਿਹੜੀ ਸੀ ਚੰਦੂ ਦੇ ਗਲ ਚ ਪਾਈ, ਚੰਡਾਲਾਂ ਨੂੰ ਫੜਾ ਦਿੱਤੀ, ਚੰਡਾਲਾਂ ਨੂੰ ਕਿਹਾ ਵੀ ਇਹ ਸੰਗਲੀ ਤੁਸੀਂ ਪਕੜ ਲਓ।
ਆਨਿਓ ਗੁਰ ਬਾਜ਼ਾਰ ਕੇ ਥਾਈ,
ਜਿਹੜਾ ਗੁਰੂ ਬਾਜ਼ਾਰ ਹੈ ਨਾ ਮਹਾਰਾਜ ਜੀ ਦਾ ਪੁਰਾਣਾ ਬਾਜ਼ਾਰ, ਉਹਨੂੰ ਗੁਰੂ ਕਾ ਬਾਜ਼ਾਰ ਕਹਿੰਦੇ। ਉਹ ਗੁਰੂ ਬਾਜ਼ਾਰ ਦੇ ਵਿੱਚ ਜਿੱਥੇ ਦੁਕਾਨਾਂ ਸੀ ਬਾਜ਼ਾਰ ਵਿੱਚ ਵੱਡੀਆਂ ਵੱਡੀਆਂ, ਉਸ ਬਾਜ਼ਾਰ ਦੇ ਵਿੱਚ ਚੰਦੂ ਨੂੰ ਫੇਰਨ ਵਾਸਤੇ ਲੈ ਕੇ ਆਏ।
ਦੁਰਬਲ ਭਇਓ ਸਜ਼ਾਇਨ ਦੀਨ,
ਚੰਦੂ ਬਹੁਤ ਦੁਰਬਲ ਹੋ ਚੁੱਕਾ, ਸਜ਼ਾ ਇੰਨੀ ਮਿਲੀ ਹੈ, ਜੁੱਤੀਆਂ ਇੰਨੀਆਂ ਪਈਆਂ ਸੀ, ਕਈ ਦਿਨਾਂ ਦਾ ਕਾਬੂ ਕੀਤਾ ਹੋਇਆ ਸੀ, ਦਿੱਲੀਓਂ ਲੈ ਕੇ ਅੰਮ੍ਰਿਤਸਰ ਸਾਹਿਬ ਤੱਕ ਆਏ ਨੇ। ਕਹਿੰਦੇ ਚੰਦੂ ਦਾ ਜਿਹੜਾ ਤਨ ਸੀ ਉਹ ਬਹੁਤ ਦੁਰਬਲ ਤੇ ਕਮਜ਼ੋਰ ਹੋ ਚੁੱਕਾ।
ਜਰਾ ਆਰ ਬਲ ਬੱਡ ਬਲ ਹੀਨ,
ਫਿਰ ਉਮਰ ਵੀ ਇਹਦੀ ਵਾਹਵਾ ਸੀ, ਬੁਢੇਪਾ ਵੀ ਹੈ ਤਨ ਦੇ ਉੱਤੇ ਤੇ ਸਰੀਰ ਦੇ ਵਿੱਚ ਬਲ ਨਹੀਂ ਹੈ।
ਸਿਰ ਮੁਖ ਪਰ ਸੁਪੈਦ ਪੇ ਬਾਰੇ,
ਇਹਦੇ ਸਿਰ ਤੇ ਜਿਹੜੇ ਮੂੰਹ ਤੇ ਵਾਲ ਨੇ ਉਹ ਵਾਲ ਇਹਦੇ ਸੁਪੇਦ ਰੰਗ ਦੇ ਹੋ ਗਏ, ਚਿੱਟੇ ਰੰਗ ਦੇ ਹੋ ਗਏ ਨੇ।
ਸਭ ਮੁੰਡ ਵਾਹੇ ਮੂਤਰ ਕੋ ਪਾਦਾਰੇ,
ਇਹਦੇ ਸਿਰ ਦੇ ਵਿੱਚ ਮਲ ਮੂਤਰ ਕੁੱਤਿਆਂ ਦਾ ਹੋਰ ਜੀਵਾਂ ਦਾ ਜਿਹੜਾ ਉਹ ਪਾ ਕੇ ਇਹਨੂੰ ਬਹੁਤ ਜਿਆਦਾ ਗੰਦਗੀ ਤੇ ਵਿਸ਼ਟਾ ਦਾ ਕੀੜਾ ਬਣਾਇਆ ਹੋਇਆ।
ਇੱਕ ਵਿਰਾਟ ਕਾ ਹਾਟ ਮੰਗਾਵੇ,
ਕਹਿੰਦੇ ਲੈ ਕੇ ਨਾ ਗੱਲ ਚ ਸੰਗਲੀ ਪਾਈ ਬਾਬਾ ਬਿਧੀ ਚੰਦ ਸਾਹਿਬ ਭਾਈ ਜੇਠਾ ਜੀ, ਉਹ ਅੱਗੇ ਅੱਗੇ ਜਾਂਦੇ ਨਾਲ ਤੇ ਇਹਨੂੰ ਨਾਲ ਲੈ ਕੇ ਚੰਡਾਲ ਖਿੱਚੀ ਜਾਂਦੇ, ਕੱਲੀ ਕੱਲੀ ਦੁਕਾਨ ਤੇ ਲਿਆਉਂਦੇ, ਉਸ ਦੁਕਾਨ ਦੇ ਉੱਤੋਂ ਫਿਰ ਇਹਨੂੰ ਕੌਡੀ ਮੰਗਾਉਂਦੇ। ਵਿਰਾਟ ਕਾ ਕਹਿੰਦੇ ਨੇ ਕੌਡੀ ਨੂੰ, ਕੌਡੀ ਮੰਗਾਉਂਦੇ, ਹੱਥ ਤੱਟਦਾ ਅੱਗੇ ਕਹਿੰਦਾ ਜੀ ਮੈਨੂੰ ਕੌਡੀ ਦੇ ਦਿਓ, ਏਦਾਂ ਮੰਗਤਾ ਬਣਾ ਕੇ ਨਾ ਕੌਡੀ ਕੌਡੀ ਉਹ ਮੰਗਾਈ ਕਹਿੰਦੇ ਦੁਕਾਨਾਂ ਤੋਂ।
ਪਨਹੀ ਪੰਚ ਬਿਠਾਏ ਲਗਾਵੇ,
ਦੁਕਾਨਦਾਰ ਕਹਿੰਦੇ ਮਲੇਛਾ ਤੈਨੂੰ ਕੌਡੀ ਕਹਿੰਦੀ, ਤੈਨੂੰ ਤਾਂ ਜੁੱਤੀਆਂ ਪੈਣੀਆਂ, ਉਹ ਪੰਜ ਪੰਜ ਜੁੱਤੀਆਂ ਮਾਰ ਦੇ ਦੇ ਸਿਰ ਚ। ਭਾਈ ਬਿਧੀ ਚੰਦ ਸਾਹਿਬ ਕਹਿੰਦੇ ਵੇਖਿਓ ਕਿਤੇ ਮਾਰ ਨਾ ਦਿਓ, ਇਹਨੂੰ ਹਾਲੇ ਲਾਹੌਰ ਲੈ ਕੇ ਜਾਣਾ, ਜਿਹੜੇ ਲਾਹੌਰ ਵਿੱਚ ਇਹਨੇ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਸੀ, ਜਿੱਥੇ ਇਹਦੀ ਪਾਲਕੀ ਨਿਕਲਦੀ ਹੈ ਉੱਥੇ ਟਕਾ ਟਕਾ ਮੰਗਾਉਣਾ ਇਹਨੂੰ ਬਾਜ਼ਾਰ ਦੇ ਵਿੱਚ, ਉੱਥੇ ਕੌਡੀ ਕੌਡੀ ਮੰਗਾਉਣੀ ਹੈ ਇਹਨੂੰ। ਕਹਿੰਦੇ ਇਸ ਤਰ੍ਹਾਂ ਹੌਲੇ ਹੌਲੇ ਕਰਕੇ ਇਹਦੇ ਸਿਰ ਤੇ ਜੁੱਤੀ ਛੁਆਉਂਦੇ ਹੈ ਵੀ ਕਿਤੇ ਮਰ ਨਾ ਜਾਵੇ।
ਹੁਣ ਦੁਕਾਨ ਦੂਜੀ ਲੈ ਜਾਵੇ,
ਇੱਕ ਦੁਕਾਨ ਤੇ ਬਿਠਾ ਕੇ ਪੰਜ ਜੁੱਤੀਆਂ ਵੱਜਦੀਆਂ, ਫਿਰ ਦੂਜੀ ਤੇ ਲੈ ਤੁਰਦੇ।
ਇਸੀ ਪ੍ਰਕਾਰ ਤਹਾਂ ਬੈਠਾਵੇ,
ਉਸੇ ਤਰ੍ਹਾਂ ਦੂਜੀ ਦੁਕਾਨ ਤੇ ਵੀ ਇਹਨੂੰ ਬਿਠਾਉਂਦੇ।
ਤੁਰ ਕੇ ਬਾਰਿਕ ਹੋਏ ਸਮੁਦਾਏ,
ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਬੱਚੇ ਸੀ ਉਹ ਬੱਚੇ ਸਾਰੇ ਉਹਨਾਂ ਵਾਸਤੇ ਦਾ ਮੇਲਾ ਬਣ ਗਿਆ, ਉਹ ਵੇਖਣ ਆਏ, ਇਹ ਰੌਣਕ ਜਿਹੜੀ ਉਹ ਨਜ਼ਰ ਵੇਖਣ ਵਾਸਤੇ ਇਕੱਠੇ ਹੋ ਕੇ ਆ ਗਏ।
ਹਰਖ ਧਾਰ ਸੁਨਿਆਵਤ ਧਾਏ,
ਬੱਚੇ ਭੱਜ ਭੱਜ ਕੇ ਆਉਂਦੇ, ਉਹਨਾਂ ਲਈ ਤਾਂ ਖੇਡ ਬਣ ਗਈ ਹੋਈ ਹੈ, ਏਦਾਂ ਉਹ ਬੱਚੇ ਬੜੀ ਖੁਸ਼ੀ ਨਾਲ ਚੱਲ ਕੇ ਆਉਂਦੇ।
ਚੰਦੂ ਮਹੰਤ ਬਣਿਓ ਜਨਨੀਕਾ,
ਭਾਈ ਸਾਹਿਬ ਜੀ ਬੜਾ ਸੋਹਣਾ ਅਲੰਕਾਰ ਬੰਨ ਰਹੇ ਮਹੰਤ ਦਾ, ਕਹਿੰਦੇ ਚੰਦੂ ਮਾਨੋ ਮੰਤ ਬਣਿਆ ਹੋਇਆ ਪਖੰਡੀ,
ਮਸਤਕ ਚੋਟ ਲੱਗੀ ਜਨ ਟੀਕਾ,
ਜਿਹੜੀ ਇਹਦੇ ਮੱਥੇ ਤੇ ਚੋਟ ਲੱਗੀ ਹੈ, ਜੁੱਤੀਆਂ ਪੈ ਪੈ ਕੇ ਮੱਥਾ ਲਾਲ ਹੋਇਆ ਹੋਇਆ, ਕਹਿੰਦੇ ਏਦਾਂ ਲੱਗਦਾ ਵੀ ਜਿਵੇਂ ਮੰਤ ਹੈ ਤੇ ਇਹਦੇ ਮੱਥੇ ਤੇ ਤਿਲਕ ਲੱਗਾ ਹੋਇਆ, ਟਿੱਕਾ ਲੱਗਾ ਹੋਇਆ।
ਗਰ ਜੂਤਨ ਕੀ ਮਾਲ ਬਿਸਾਲਾ,
ਇਹਦੇ ਗਲ ਵਿੱਚ ਜੁੱਤੀਆਂ ਦੀ ਮਾਲਾ ਬਣਾ ਕੇ ਪਾਈ ਹੋਈ ਹੈ।
ਤ੍ਰਿਣ ਕੋ ਚੋਰ ਕਰ ਹੈ ਤਿਸ ਕਾਲਾ,
ਜਿਹੜੇ ਨਿੱਕੇ ਨਿੱਕੇ ਨਿਆਣੇ ਆਏ ਨਾ ਉਹਨਾਂ ਨੇ ਘਾ ਦੇ ਨਾ ਮੁੱਠੇ ਜੇ ਬਣਾਏ ਹੋਏ, ਉਹ ਮਾਨੋ ਇਹਦੇ ਤੇ ਚੋਰ ਕਰਦੇ ਆ ਰਹੇ ਨੇ।
ਬ੍ਰਿੰਦ ਬਾਲ ਕੇ ਸੰਗ ਜੋ ਚੇਲੇ,
ਉਹ ਜਿੰਨੇ ਬੱਚੇ ਨੇ ਮਾਨੋ ਇਸ ਮੰਤ ਦੇ ਚੇਲੇ ਹਨ।
ਧੂਰ ਮੁਸ਼ਟ ਜਨ ਅਲਤਾ ਮੇਲੇ,
ਉਹ ਬੱਚੇ ਕੀ ਕਰਦੇ ਮਿੱਟੀ ਦੀਆਂ ਮੁੱਠਾਂ ਭਰ ਭਰ ਕੇ ਚੰਦੂ ਦੇ ਮੂੰਹ ਤੇ ਸੁੱਟਦੇ, ਮਾਨੋ ਇਹ ਚੰਦੂ ਦੇ ਉੱਤੇ ਅਲਤਾ ਕਹੀਏ ਗੁਲਾਲ ਪੈ ਰਿਹਾ।
ਮਿਲ ਹੈ ਬਿਲੋਕਤ ਪਨ ਹੀ ਮਾਰ ਹੈ,
ਜਿਹੜਾ ਮਿਲਦਾ ਉਹ ਮਿਲਦਿਆਂ ਸਾਰੇ ਨੂੰ ਜੁੱਤੀਆਂ ਮਾਰਦਾ।
ਮਨੋ ਭੇਟ ਦੇ ਜਨਮ ਸੁਧਾਰ ਹੈ,
ਮਾਨੋ ਉਹ ਜੁੱਤੀਆਂ ਇਹਨੂੰ ਭੇਟਾ ਵਜੋਂ ਮਿਲਦੀਆਂ ਨੇ ਤੇ ਉਹ ਲੋਕ ਜਿਹੜੇ ਇਹਨੂੰ ਜੁੱਤੀਆਂ ਦੀਆਂ ਭੇਟਾਵਾਂ ਦੇ ਰਹੇ ਨੇ ਇਹਨੂੰ ਮਾਰ ਕੇ, ਉਹ ਮਾਨੋ ਜੁੱਤੀਆਂ ਦੀਆਂ ਭੇਟਾਵਾਂ ਦੇ ਕੇ ਆਪਣਾ ਜਨਮ ਸੁਧਾਰ ਰਹੇ ਨੇ। ਕਹਿੰਦੇ ਜੀ ਇਹਨੂੰ ਜੁੱਤੀਆਂ ਦੀ ਭੇਟਾ ਦੇ ਕੇ ਉਹ ਜਨਮ ਕਿਵੇਂ ਸੁਧਾਰਦੇ ਆ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਮੰਨਦੇ ਆ ਵੀ ਇਹਨੂੰ ਜੁੱਤੀਆਂ ਮਾਰੋ, ਤੇ ਜਿਹਨਾਂ ਗੁਰੂ ਦਾ ਹੁਕਮ ਮੰਨਣਾ ਉਹਨਾਂ ਦਾ ਜਨਮ ਸੁਧਰੇਗਾ, ਸਫਲ ਹੋਵੇਗਾ।
ਅਨੇਕ ਪ੍ਰਕਾਰ ਨਗਾਰ ਨਿਕਾਰਤ,
ਨਾਲੇ ਉਹ ਗਾਲਾਂ ਕੱਢਦੇ ਇਹਨੂੰ, ਇਹਨੂੰ ਕਬੋਲ ਬੋਲਦੇ ਹਨ।
ਸਿਸ ਚੇਲੇ ਜਨ ਸੋ ਜਸ ਉਚਾਰਤ,
ਕਹਿੰਦੇ ਜਿਹੜੀਆਂ ਇਹਨੂੰ ਗਾਲਾਂ ਪੈਂਦੀਆਂ ਲੋਕ ਲਾਹਨਤਾਂ ਪਾਉਂਦੇ ਆ, ਉਹ ਮਾਨੋ ਇਸ ਮੰਤ ਦਾ ਸੁਜਸ ਹੋ ਰਿਹਾ, ਇਹਦੀ ਵਡਿਆਈ ਹੋ ਰਹੀ ਆ ਉਹ ਗਾਲਾਂ ਦੇ ਰੂਪ ਵਿੱਚ।
ਸਗਰੇਪੁਰ ਬਾਜ਼ਾਰ ਮਹਿ ਫੇਰਾ,
ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਜ਼ਾਰ ਵਿੱਚ ਗਲੀਆਂ ਦੇ ਵਿੱਚ ਸਾਰੇ ਪਾਸੇ ਨੂੰ ਫੇਰਦੇ ਹਨ।
ਜਨ ਪੂਜਾ ਹਿਤ ਪਾਵਤ ਫੇਰਾ,
ਕਹਿੰਦੇ ਮਾਨੋ ਜਿਵੇਂ ਪੂਜਾ ਵਾਸਤੇ ਫੇਰਾ ਪਾਉਂਦਾ ਫਿਰਦਾ ਹੋਵੇ, ਜਿਵੇਂ ਇੱਕ ਮੰਤ ਦਾ ਅਲੰਕਾਰ ਹੁੰਦਾ ਉਹ ਬੰਨਿਆ ਮਹਾਂ ਕਵੀ ਜੀ, ਕਹਿੰਦੇ ਮਾਨੋ ਜਿਵੇਂ ਪੂਜਾ ਲਈ ਫਿਰਦਾ ਹੋਵੇ।
ਦੇਖ ਦੇਖ ਭੁੱਲ ਹੈ ਸਿੱਖ ਸਿਆਣੇ,
ਜਿਹੜੇ ਸਿਆਣੇ ਸਿਆਣੇ ਸਿੱਖ ਨੇ ਉਹ ਜਦੋਂ ਚੰਦੂ ਨੂੰ ਵੇਖਦੇ ਨੇ ਵੇਖ ਕੇ ਇਉਂ ਬੋਲਦੇ ਹਨ,
ਇਹ ਗੁਰਦਰੋਹੀ ਮੂੜ ਮਹਾਨੇ,
ਕਹਿੰਦੇ ਗੁਰੂ ਘਰ ਦਾ ਦਰੋਹੀ ਹੈ, ਇਹ ਰੱਜ ਕੇ ਮਹਾਂਮੂਰਖ ਬੰਦਾ ਹੈ।
ਸ਼੍ਰੀ ਹਰਗੋਬਿੰਦ ਰਿਸ ਕਰ ਭਾਰੀ,
ਉਹ ਗੱਲਾਂ ਕਰਦੇ ਸਿੱਖ ਕਹਿੰਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜਦੋਂ ਗੱਦੀ ਤੇ ਬੈਠੇ ਤਖਤ ਤੇ ਬੈਠੇ ਸਨ ਉਦੋਂ ਭਾਰੀ ਵੀਰ ਰਸ ਵਿਚ ਆ ਕੇ
ਗਹਿਣ ਪ੍ਰਤੱਗਿਆ ਕਠਨ ਉਚਾਰੀ,
ਉਹਨਾਂ ਨੇ ਪ੍ਰਤੱਗਿਆ ਕੀਤੀ ਸੀ, ਪ੍ਰਣ ਕੀਤਾ ਸੀ ਕਿ ਅਸੀਂ ਚੰਦੂ ਨੂੰ ਨਕੇਲ ਪਾਵਾਂਗੇ ਤੇ ਗਲ ਚ ਸੰਗਲੀ ਪਾ ਕੇ ਗਲੀ ਗਲੀ ਚ ਫੇਰਾਂਗੇ ਤਾਂ ਜਲੂਸ ਕੱਢਾਂਗੇ। ਇਹ ਪ੍ਰਤੱਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕੀਤੀ ਸੀ।
ਕਰੀ ਸਪਥ ਬੜ ਪਾਤਕ ਹੋਏ,
ਕਹਿੰਦੇ ਜਿਹੜੀ ਉਹ ਸਪਥ ਕੀਤੀ ਸੀ ਨਾ ਗੁਰੂ ਸਾਹਿਬ ਨੇ ਕਿਹਾ ਸੀ ਵੀ ਸਾਨੂੰ ਸਾਰੇ ਪਾਪ ਲੱਗਣ ਦੁਨੀਆਂ ਦੇ ਜੇ ਅਸੀਂ ਚੰਦੂ ਨੂੰ ਨਾ ਫੜੀਏ। ਕਹਿੰਦੇ ਇਹ ਪ੍ਰਣ ਕੀਤਾ ਸੀ ਮਹਾਰਾਜ ਛੇਵੇਂ ਪਾਤਸ਼ਾਹ ਨੇ ਇਹਨੂੰ ਫੜਨ ਦਾ।
ਸੁਣ ਕਰ ਨਿਸ਼ਚਾ ਕਹਿ ਕਰ ਹੈ ਨਾ ਕੋਈ,
ਉਦੋਂ ਜਦੋਂ ਇਹ ਬਚਨ ਕੀਤੇ ਸੀ ਨਾ ਛੇਵੇਂ ਪਾਤਸ਼ਾਹ ਨੇ ਤੇ ਸੁਣਨ ਵਾਲੇ ਲੋਕ ਨਿਸ਼ਚਾ ਨਹੀਂ ਸੀ ਕਰਦੇ, ਉਹ ਕਹਿੰਦੇ ਕਿਵੇਂ ਹੋ ਸਕਦਾ ਕਿ ਗੁਰੂ ਹਰਗੋਬਿੰਦ ਸਾਹਿਬ ਦੀਵਾਨ ਚੰਦੂ ਨੂੰ ਪਕੜ ਲੈਣ।
ਪਾਲ ਬੈਸ ਤੇ ਪੱਖ ਹੈ ਆਨ,
ਉਦੋਂ ਲੋਕ ਗੱਲਾਂ ਕਰਦੇ ਤੇ ਸਿੱਖ ਇਹ ਵੀ ਕਹਿੰਦੇ ਸੀ ਵੀ ਗੁਰੂ ਸਾਹਿਬ ਜੀ ਦੀ ਬਾਲਕ ਉਮਰ ਹੈ, ਨਿਆਣੀ ਉਮਰ ਹੈ ਤੇ 11 ਸਾਲ ਦੀ ਉਮਰ ਦੇ ਵਿੱਚ ਬੱਚਿਆਂ ਵਾਲੀਆਂ ਗੱਲਾਂ ਕਰ ਰਹੇ, ਵੀ ਏਦਾਂ ਕਿਵੇਂ ਹੋ ਸਕਦਾ ਵੀ ਦੀਵਾਨ ਚੰਦੂ ਨੂੰ ਕੋਈ ਪਕੜ ਲਵੇ।
ਕਿਮ ਇਸ ਗਹਿ ਹੈ ਜੋ ਸ਼ਾਹੋ ਦੀਵਾਨ,
ਜਿਹੜਾ ਬਾਦਸ਼ਾਹ ਦਾ ਦੀਵਾਨ ਕੋਈ ਛੋਟਾ ਮੋਟਾ ਰੁਤਬਾ ਥੋੜੀ ਹੈ, ਬਾਦਸ਼ਾਹ ਦਾ ਦੀਵਾਨ ਹੋਵੇ ਉਹਨੂੰ ਪਕੜਨਾ ਕੋਈ ਸੌਖਾ ਕੰਮ ਨਹੀਂ ਸੀ।
ਜੋ ਸਗਰੀ ਅਵਨੀ ਕੋ ਮਾਲਿਕ,
ਬਾਦਸ਼ਾਹ ਜਿਹੜਾ ਸਾਰੀ ਧਰਤੀ ਦਾ ਮਾਲਕ ਹੈ ਤੇ ਜਿੱਥੇ ਬਾਦਸ਼ਾਹ ਦਾ ਹੁਕਮ ਚੱਲਦਾ ਉੱਥੇ ਦੀਵਾਨ ਚੰਦੂ ਦਾ ਹੁਕਮ ਚੱਲਦਾ।
ਇਸ ਕੀ ਕਾਰ ਇਸੀ ਕੋ ਤਾਲਿਕ,
ਉਹ ਜਿੰਨੀ ਉਹਦੀ ਕਾਰ ਹੈ ਕਿੱਥੋਂ ਮਾਇਆ ਆ ਰਹੀ ਹੈ ਜਾ ਰਹੀ ਹੈ ਉਹ ਸਾਰੀ ਜ਼ਿੰਮੇਵਾਰੀ ਦੀਵਾਨ ਚੰਦੂ ਕੋਲ ਸੀ।
ਛਲ ਬਲ ਤੇ ਪੂਰਨ ਖਲ ਖੋਟਾ,
ਛਲ ਕਰਕੇ ਬਲ ਕਰਕੇ ਪੂਰਿਆ ਹੋਇਆ ਸੀ, ਰੱਜ ਕੇ ਖੋਟਾ ਸੀ।
ਕਿਸ ਕੋ ਹੁਕਮ ਨਾ ਕਿਨੂੰ ਹੋਟਾ,
ਇਹੋ ਜਿਹਾ ਹੁਕਮ ਚੱਲਦਾ ਸੀ ਇਹਦਾ ਵੀ ਇਹਦਾ ਕੋਈ ਹੁਕਮ ਮੋੜ ਨਹੀਂ ਸੀ ਸਕਦਾ, ਬਲੀ ਤੋਂ ਬਲੀ ਨਵਾਬ ਜਾਦੇ ਵੀ ਇਹਦਾ ਹੁਕਮ ਨਹੀਂ ਸਨ ਮੋੜ ਸਕਦੇ।
ਕਹਿਓ ਜਾਏ ਕਿ ਮੈਂ ਔਖੀ ਬਾਤ,
ਉਦੋਂ ਸਿੱਖ ਗੱਲਾਂ ਕਰਦੇ ਸੀ ਵੀ ਏਡਾ ਵੱਡਾ ਦੀਵਾਨ ਏਡਾ ਵੱਡਾ ਬਲੀ ਵਿਅਕਤੀ ਉਹ ਕਿਵੇਂ ਫੜਿਆ ਜਾਏਗਾ, ਉਹਨੂੰ ਕੌਣ ਪਕੜ ਸਕਦਾ, ਕੌਣ ਉਹਨੂੰ ਨੱਕ ਚ ਨਕੇਲ ਪਾ ਸਕਦਾ। ਪਰ ਗੁਰਬਾਣੀ ਦਾ ਮਾਂ ਵਾਕ ਹੈ, ਜੇ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ। ਪਰਮੇਸ਼ਰ ਏਡਾ ਸਮਰੱਥ ਹੈ, ਜਿਹੜੇ ਕਹਿੰਦੇ ਵੀ ਸਾਡਾ ਸਿਰ ਅਸਮਾਨ ਚ ਨਹੀਂ ਮੇਵਦਾ, ਅਸੀਂ ਏਡੇ ਵੱਡੇ ਕੱਦ ਵਾਲੇ ਆ, ਸਾਡਾ ਏਡਾ ਵੱਡਾ ਰੁਤਬਾ, ਏਡੇ ਵੱਡੇ ਬਲੀਆਂ ਅਸੀਂ, ਜੇ ਪਰਮੇਸ਼ਰ ਨੂੰ ਭਾ ਗਿਆ ਨਾ ਉਹਨੂੰ ਚਾਹਿਆ ਉਹਨੂੰ ਇੱਛਾ ਹੋਈ ਪਰਮੇਸ਼ਰ ਨੂੰ ਤਾਂ ਉਹਨਾਂ ਦੇ ਨੱਕ ਚ ਵੀ ਨਕੇਲ ਪਾ ਕੇ ਪਰਮੇਸ਼ਰ ਕੂਕਰ ਵਰਗੀ ਦ੍ਰਿਸ਼ਟੀ ਬਣਾ ਦਿੰਦਾ, ਉਹਨਾਂ ਦੀ ਕੂਕਰ ਵਰਗੀ ਦਸ਼ਾ ਬਣਾ ਦਿੰਦਾ। ਕਹਿੰਦੇ ਉਦੋਂ ਗੱਲਾਂ ਕਰਦੇ ਸੀ ਸਿੱਖ ਕਿਵੇਂ ਕਾਬੂ ਆਵੇਗਾ, ਇਹ ਏਡਾ ਵੱਡਾ ਬਲੀ ਹੈ, ਗੁਰੂ ਸਾਹਿਬ ਜੀ ਨੇ ਨਿਆਣਿਆਂ ਵਾਲੀ ਗੱਲ ਕੀਤੀ ਹੈ, ਇਹ ਨਹੀਂ ਹੋ ਸਕਦਾ। ਏਦਾਂ ਦੀਆਂ ਬਹੁਤ ਗੱਲਾਂ ਹੋਈਆਂ ਸਨ।
ਤਉ ਮਹਾ ਗੁਰ ਦਰੋਹੀ ਗਾਤ,
ਕਹਿੰਦੇ ਫਿਰ ਵੀ ਗੁਰੂ ਘਰ ਦਾ ਜਿਹੜਾ ਦਰੋਹੀ ਇਹਦੀ ਗੱਤ ਵੇਖੋ ਹੁਣ ਕੀ ਹੋਈ ਹੈ।
ਤਿਸ਼ਟ ਸਕਹਿ ਨਹਿ ਮੂਰਖ ਮਾਨੀ,
ਕਹਿੰਦੇ ਮੂਰਖ ਇਹ ਮਾਨੀ ਹੁਣ ਟਿਕ ਨਹੀਂ ਸਕੇਗਾ, ਜਿੱਡਾ ਵੱਡਾ ਮਰਜ਼ੀ ਬਲੀ ਕਿਉਂ ਨਾ ਹੋਵੇ। ਉਹ ਜਿਹੜੇ ਪ੍ਰਾਤਨ ਗੁਰਸਿੱਖ ਨੇ ਨਾ ਉਹ ਕਹਿ ਰਹੇ ਨੇ ਕਹਿੰਦੇ ਜਿੱਡਾ ਵੱਡਾ ਮਰਜ਼ੀ ਤਾਕਤਵਰ ਕਿਉਂ ਨਾ ਹੋਵੇ, ਜਿੱਡਾ ਵੱਡਾ ਮਰਜ਼ੀ ਬਲਵਾਨ ਕਿਉਂ ਨਾ ਹੋਵੇ, ਜਿਹੜਾ ਗੁਰੂ ਘਰ ਦਾ ਦਰੋਹੀ ਹੈ ਉਹ ਕਦੇ ਇਸ ਧਰਤੀ ਤੇ ਟਿਕ ਨਹੀਂ ਸਕੇਗਾ। ਉਹਦੀ ਇਹ ਪ੍ਰਤੱਖ ਉਦਾਹਰਣ ਹੈ, ਉਹਦਾ ਇਹ ਪ੍ਰਤੱਖ ਪ੍ਰਮਾਣ ਹੈ ਕਿ ਚੰਦੂ ਦੇ ਗਲ ਚ ਸੰਗਲੀ ਪਾਈ ਹੋਈ ਹੈ ਤੇ ਗਲੀ ਚ ਕੱਲੀ ਕੱਲੀ ਦੁਕਾਨ ਤੇ ਇਹਨੂੰ ਟਕਾ ਟਕਾ ਮੰਗਾਇਆ ਜਾ ਰਿਹਾ।
ਪਾਪ ਵਿਸਾਲ ਕਰ ਹੈ ਇਸ ਹਾਨੀ,
ਜਿਹੜਾ ਪਾਪ ਇਸ ਮੂਰਖ ਨੇ ਕੀਤਾ ਸੀ ਇਹਦੇ ਉਸੇ ਪਾਪ ਨੇ ਇਹਦਾ ਨੁਕਸਾਨ ਕੀਤਾ, ਉਸੇ ਪਾਪ ਨੇ ਇਹਦਾ ਨਾਸ਼ ਕੀਤਾ। ਖਾਲਸਾ ਜੀ, ਪਰਮੇਸ਼ਰ ਡਾਂਗ ਥੋੜੀ ਮਾਰਦਾ, ਪਰਮੇਸ਼ਰ ਜੀਵ ਦੇ ਕੀਤੇ ਹੋਏ ਪਾਪ ਜਿਹੜੇ ਨੇ ਉਹਨਾਂ ਪਾਪਾਂ ਨੂੰ ਇੰਨਾ ਸਖਸ਼ਮ ਬਣਾ ਦਿੰਦਾ ਕਿ ਉਹ ਪਾਪ ਹੀ ਉਸ ਪਾਪੀ ਨੂੰ ਮਾਰਨ ਵਾਸਤੇ ਬਲੀ ਹੁੰਦੀ। ਪਾਪੀ ਕੋ ਮਾਰਨੇ ਕੋ ਪਾਪੀ ਕੋ ਪਾਪ ਹੀ ਮਹਾਬਲੀ ਹੈ। ਜਿਹੜਾ ਪਾਪੀ ਬੰਦਾ ਹੈ ਉਸ ਪਾਪੀ ਬੰਦੇ ਦੇ ਕੀਤੇ ਹੋਏ ਜਿਹੜੇ ਗੁਨਾਹ ਨੇ ਪਾਪ ਨੇ ਉਹ ਇੰਨੇ ਬਲਵਾਨ ਹੁੰਦੇ ਆ, ਉਹੀ ਉਹਨੂੰ ਮਾਰਨ ਦੀ ਸਮਰੱਥਾ ਰੱਖਦੇ ਆ। ਚੰਦੂ ਦੇ ਪਾਪਾਂ ਨੇ ਚੰਦੂ ਦਾ ਨਾਸ਼ ਕੀਤਾ। ਕਿੱਡਾ ਵੱਡਾ ਬੱਜਰ ਪਾਪ ਸੀ ਜੋ ਇਹਨੇ ਕੀਤਾ, ਇਹਦੇ ਕੀਤੇ ਹੋਏ ਪਾਪ ਹੀ ਇਹਨੂੰ ਮਾਰ ਰਹੇ ਹਨ।
ਪੁਤੀ ਪ੍ਰਤੀਤ ਨਾ ਗਹਿ ਬੇਯਾਹੂ,
ਕਹਿੰਦੇ ਜਿਹੜੀ ਪ੍ਰਤੀਤ ਭਰੋਸਾ ਹੀ ਨਹੀਂ ਸੀ ਬੱਝਦਾ ਸਿੱਖਾਂ ਨੂੰ, ਕਹਿੰਦੇ ਕਿਵੇਂ ਫੜਿਆ ਜਾ ਸਕਦਾ ਚੰਦੂ, ਕਿਵੇਂ ਇਹਨੂੰ ਕੋਈ ਕਾਬੂ ਕਰ ਸਕਦਾ।
ਸ਼੍ਰੀ ਸਤਿਗੁਰ ਜੋਧਾ ਬੜ ਸ਼ਾਹੂ,
ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਵੱਡੇ ਯੋਧੇ ਨੇ, ਸੂਰਮੇ ਨੇ, ਜਿਨ੍ਹਾਂ ਨੇ ਆਪਣੀ ਕੀਤੀ ਪ੍ਰਤੱਗਿਆ ਪੂਰੀ ਕੀਤੀ ਆ ਚੰਦੂ ਨੂੰ ਪਕੜ ਕੇ।
ਕਰੀ ਪ੍ਰਤੱਗਿਆ ਪੂਰਨ ਸਾਰੀ,
ਸਤਿਗੁਰੂ ਜੀ ਨੇ ਆਪਣੀ ਪੂਰਨ ਕੀਤੀ ਆ ਪ੍ਰਤੱਗਿਆ, ਜੋ ਪ੍ਰਾਣ ਉਹਨਾਂ ਕੀਤਾ ਸੀ ਉਹ ਪੂਰਾ ਕੀਤਾ ਹੈ।
ਗਹਿ ਮਾਰਿਓ ਪਿਤ ਸ਼ਤਰ ਕੁਚਾਰੀ,
ਆਪਣੇ ਪਿਤਾ ਦੇ ਕਾਤਲ ਨੂੰ, ਪਿਤਾ ਦਾ ਸ਼ਤਰੂ ਜੋ ਰੱਜ ਕੇ ਕੁਚਾਲੀ ਭੈੜੇ ਚਾਲ ਚੱਲਣ ਵਾਲਾ ਹੈ, ਉਹਨੂੰ ਪਕੜ ਕੇ ਦੁਕਾਨ ਦੁਕਾਨ ਤੇ ਟਕਾ ਟਕਾ ਮੰਗਾਇਆ ਤੇ ਜੁੱਤੀਆਂ ਮਰਵਾਈਆਂ ਹਨ।
ਦਾਵਾ ਕਰਨ ਧਨ ਗੁਰ ਕੇਰਾ,
ਕਹਿੰਦੇ ਗੁਰੂ ਪਾਤਸ਼ਾਹ ਦਾ ਕੀਤਾ ਦਾਵਾ ਧਨ ਹੈ, ਜੋ ਉਹਨਾਂ ਦਾਵਾ ਕੀਤਾ ਸੀ ਨਾ ਉਹ ਦਾਵਾ ਧਨ ਹੈ। ਇਹ ਗੱਲ ਬਾਰ ਬਾਰ ਆਉਂਦੀ ਇਤਿਹਾਸ, ਦਾਵਾ ਕੀਤੇ ਬਿਨਾਂ ਰਾਜ ਨਹੀਂ ਮਿਲਦਾ ਹੁੰਦਾ, ਦਾਵਾ ਕਰਨਾ ਹੀ ਪੈਂਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਬਤ ਸਿੱਖ ਕਹਿ ਰਹੇ, ਕਹਿੰਦੇ ਧਨ ਹੈ ਦਾਵਾ ਗੁਰੂ ਹਰਗੋਬਿੰਦ ਸਾਹਿਬ ਦਾ, ਉਹਨਾਂ ਦਾਵਾ ਕੀਤਾ ਸੀ ਵੀ ਚੰਦੂ ਨੂੰ ਪਕੜਾਂਗੇ, ਆਪਣਾ ਉਹ ਦਾਵਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਸੰਪੂਰਨ ਕੀਤਾ ਚੰਦੂ ਨੂੰ ਪਕੜ ਕੇ, ਉਹ ਦਾਵਾ ਉਹ ਪੂਰਾ ਕੀਤਾ ਸਤਿਗੁਰੂ ਜੀ ਨੇ। ਦਾਵੇ ਬਿਨਾਂ ਆਹ ਜਿਹੜੇ ਹੁਣ ਭਾਵੇਂ ਅੱਜ ਕੱਲ ਲੋਕਤੰਤਰ ਵਿੱਚ ਆ ਵੋਟਾਂ ਦਾ ਰਾਜ ਹੈ, ਇੱਥੇ ਵੀ ਤਾਂ ਦਾਵਾ ਹੀ ਕਰਦੇ ਹੈ, ਇਹ ਤਾਂ ਵੀ ਇਕੱਲਾ ਖਲੋਵੇ ਤੇ ਉਹਨੂੰ ਵੋਟਾਂ ਪੈ ਜਾਣ ਤੇ ਸਰਬਸੰਮਤੀ ਨਾਲ ਜਿੱਤ ਜਾਏ, ਉਹਦੇ ਖਿਲਾਫ ਦੂਜੇ ਤੀਜੇ ਚੌਥੇ ਦਾਵਾ ਕਰਦੇ ਵੀ ਅਸੀਂ ਵੀ ਖੜੇ ਹਾਂ ਤੇਰੇ ਬਰਾਬਰ। ਦਾਵਾ ਤਾਂ ਕਰਨਾ ਹੀ ਪੈਂਦਾ ਨਾ, ਦਾਵੇ ਬਿਨਾਂ ਕਿੱਥੇ ਰਾਜ ਭਾਗ ਮਿਲਦੇ ਆ। ਕਹਿੰਦੇ ਧੰਨ ਦਾਵਾ ਗੁਰੂ ਹਰਗੋਬਿੰਦ ਸਾਹਿਬ ਦਾ, ਜਿਨ੍ਹਾਂ ਨੇ ਆਪਣਾ ਦਾਵਾ ਪੂਰਾ ਕੀਤਾ ਹੈ।
ਇਹ ਗੱਜ ਮਾਰਿਓ ਮਸਤ ਬਡੇਰਾ,
ਜਿਹੜਾ ਵੱਡਾ ਮਸਤਿਆ ਹੋਇਆ ਹਾਥੀ ਸੀ ਨਾ ਚੰਦੂ, ਮਹਾਰਾਜ ਜੀ ਨੇ ਪਕੜ ਕੇ ਇਹਨੂੰ ਮਾਰਿਆ ਹੈ।
ਇਤਿਹਾਦਿਕ ਨਰ ਬਾਤ ਬਣਾਵੇ,
ਇਹ ਤਾਂ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ, ਬਹੁਤ ਸਾਰੇ ਪ੍ਰਕਾਰ ਦੀ ਚਰਚਾ ਹੋ ਰਹੀ ਹੈ ਗਲੀਆਂ ਚ, ਬਾਜ਼ਾਰਾਂ ਚ, ਸ੍ਰੀ ਅੰਮ੍ਰਿਤਸਰ ਸਾਹਿਬ ਵਿਚ, ਨੇੜੇ ਤੇੜੇ ਨਗਰਾਂ ਵਿਚ, ਹਰ ਪਾਸੇ ਇਸ ਗੱਲ ਦੀ ਚਰਚਾ ਹੋ ਰਹੀ ਹੈ।
ਸ਼੍ਰੀ ਹਰਗੋਬਿੰਦ ਕੋ ਜਸ ਗਾਵੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦਾ ਸੁਜਸ ਹੋ ਰਿਹਾ, ਸਤਿਗੁਰਾਂ ਦੀਆਂ ਵਡਿਆਈਆਂ, ਗੁਰਦੇਵ ਦੀ ਸੋਭਾ ਹੋ ਰਹੀ ਹੈ। ਖਾਲਸਾ ਜੀ, ਆਹ ਜਿਹੜੀ ਆਪਾਂ ਕਥਾ ਸੁਣ ਰਹੇ ਹਾਂ, ਇਹ ਗੁਰੂ ਪਾਤਸ਼ਾਹ ਦੀਆਂ ਸਿਫਤਾਂ ਨੇ, ਇਹ ਗੁਰੂ ਪਾਤਸ਼ਾਹ ਦੀਆਂ ਵਡਿਆਈਆਂ ਨੇ। ਸੋਦਰ ਰਾਜ ਸਾਹਿਬ ਦਾ ਪਾਠ ਕਰਨਾ ਨਾ ਆਪ ਜੀ ਨੇ ਹੁਣੇ ਕੁਝ ਸਮੇਂ ਬਾਅਦ, ਉਹਦੇ ਚ ਗੁਰਦੇਵ ਨੇ ਵਚਨ ਕੀਤਾ ਕਿ ਆਪਣੇ ਮਾਲਕ ਦੀ ਸਿਫਤ ਦਾ ਲਾਭ ਕੀ ਹੈ, ਲਾਭ ਕੀ ਹੈ? ਕਹਿੰਦੇ ਜਿਨ ਕੀਤੀ ਸੋ ਪਾਰ ਪਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੇ ਵਾਹਿਗੁਰੂ, ਤੇਰੀ ਸਿਫਤ ਬੜੀ ਸੁੰਦਰ ਹੈ, ਤੇਰੀ ਸਿਫਤ ਬਹੁਤ ਹੀ ਉੱਤਮ ਹੈ, ਤੇ ਜਿਨ੍ਹਾਂ ਨੇ ਤੇਰੀ ਸਿਫਤ ਕੀਤੀ ਉਹ ਇਸ ਭਵ ਸਾਗਰ ਤੋਂ ਪਾਰ ਉਤਰ ਗਏ, ਆਹ ਫਲ ਹੈ। ਕੋਈ ਪੁੱਛੇ ਨਾ ਕਿ ਹਰੀ ਕਥਾ ਜਿਹੜੀ ਆ ਤੁਸੀਂ ਰੋਜ਼ ਸੁਣਦੇ ਪੜ੍ਹਦੇ ਹੋ, ਇਹਦਾ ਲਾਭ ਕੀ ਹੈ? ਇਹਦਾ ਲਾਭ ਇਹੀ ਹੈ ਕਿ ਜਿਹੜਾ ਸਾਹਿਬ ਦੀ ਸਿਫਤ ਕਰੇਗਾ, ਸੁਣੇਗਾ, ਉਹ ਇਸ ਭਵ ਸਾਗਰ ਤੋਂ ਪਾਰ ਉਤਰੇਗਾ। ਤੋ ਹਰ ਨਗਰ ਵਿੱਚ, ਹਰ ਘਰ ਵਿੱਚ, ਹਰ ਗਲੀ ਵਿੱਚ, ਹਰ ਬਾਜ਼ਾਰ ਵਿੱਚ, ਹਰ ਦੁਕਾਨ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿਫਤ ਹੋ ਰਹੀ ਹੈ।
ਕੋਠਨ ਪਰ ਹਰ ਪੌਰਨ ਬੀਚ,
ਕਹਿੰਦੇ ਕੋਠਿਆਂ ਦੇ ਉੱਤੇ, ਘਰਾਂ ਦੇ ਵਿੱਚ,
ਤ੍ਰਿਯ ਗਨ ਪਿਖ ਫਿਟ ਕਹਿ ਲਖ ਨੀਚ,
ਉਹ ਜਦੋਂ ਵੇਖਦੇ ਚੰਦੂ ਨੂੰ ਲੰਘਦੇ ਆ, ਉਹ ਫਿਟਕਾਰਾਂ ਪਾਉਂਦੇ, ਲਾਹਨਤ ਇਹਦੇ ਤੇ, ਫਿਟਕਾਰ ਹੈ, ਤ੍ਰਿਗ ਹੈ ਇਹਦਾ ਜੀਵਨ, ਤੇ ਕਈ ਤਾਂ ਮੂੰਹ ਹੀ ਪਾਸੇ ਵੱਟ ਲੈਂਦੇ, ਮਲੇਛ ਨੂੰ ਵੇਖਣਾ ਵੀ ਨਹੀਂ, ਇਹ ਗੁਰੂ ਸਾਹਿਬ ਜੀ ਦਾ ਤਿਆਰ ਹੈ, ਇਹਨੂੰ ਵੇਖਣਾ ਤੱਕ ਵੀ ਨਹੀਂ।
ਗੁਰਦਰੋਹੀ ਕੋ ਹੋਏ ਅਸ ਹਾਲ,
ਨਾਲੇ ਗੱਲਾਂ ਕਰਦੇ, ਜਿਹੜਾ ਗੁਰੂ ਘਰ ਦਾ ਦਰੋਹੀ ਹੈ ਉਹਦਾ ਇਹੀ ਹਾਲ ਹੋਵੇਗਾ। ਆਉਣ ਵਾਲੇ ਸਮੇਂ ਵਿੱਚ ਵੀ ਜੇ ਕੋਈ ਗੁਰੂ ਘਰ ਨਾਲ ਦਰੋਹ ਕਮਾਵੇਗਾ, ਉਹਦੀ ਇਹੀ ਹਾਲਤ ਹੋਵੇਗੀ।
ਮਰ ਕਰ ਪਰ ਹੈ ਨਰਕ ਵਿਸਾਲ,
ਮਰਨ ਤੋਂ ਇੱਥੇ ਹੀ ਬਸ ਨਹੀਂ, ਇੱਥੇ ਤਾਂ ਉਹਦੀ ਹਾਲਤ ਹੋਵੇਗੀ, ਮਰਨ ਤੋਂ ਬਾਅਦ ਵੀ ਚਿਰੰਕਾਲ ਤੱਕ, ਸਮੇਂ ਦੀ ਕੋਈ ਸੀਮਾ ਨਹੀਂ ਵੀ ਕਿੰਨਾ ਸਮਾਂ, ਉਹ ਨਰਕਾਂ ਵਿੱਚ ਦੁੱਖ ਭੋਗਣਗੇ।
ਬਹੁ ਸਜਾਏ ਦੇ ਜਾਏ ਬਿਠਾਵਾ,
ਕਹਿੰਦੇ ਏਦਾਂ ਬਹੁਤ ਸਜਾ ਦੇ ਕੇ ਨਾ ਬਾਜ਼ਾਰਾਂ ਚ ਫੇਰ ਕੇ ਮੁੜ ਕੇ ਉੱਥੇ ਹੀ ਕੁੱਤਿਆਂ ਚ, ਜਿੱਥੇ ਬਾਕੀ ਕੁੱਤੇ ਬੰਨੇ ਸੀ, ਉਹਨਾਂ ਕੁੱਤਿਆਂ ਦੇ ਵਿੱਚ ਹੀ ਜਾ ਕੇ ਚੰਦੂ ਨੂੰ ਬਿਠਾ ਦਿੱਤਾ।
ਸਮ ਚੰਡਾਲਨ ਮੇਲ ਮਿਲਾਵਾ,
ਜਿਹੜੇ ਉਹ ਚੰਡਾਲ ਸੀ ਉਹਨਾਂ ਵਰਗੀਆਂ ਸ਼ਕਲ ਬਣ ਗਈ, ਇਹਨਾਂ ਦੀ ਚੰਡਾਲਾਂ ਵਰਗੀਆਂ ਇਹਨਾਂ ਦੀਆਂ ਇਹਦੇ ਸੂਰਤ ਬਣ ਗਈ।
ਖਾਨ ਪਾਨ ਤਿਲ ਹੀ ਸੋ ਕਰੈ,
ਉਹਨਾਂ ਨਾਲ ਕੁੱਤਿਆਂ ਨਾਲ ਹੀ ਉੱਥੇ ਹੀ ਭਾਂਡਿਆਂ ਵਿੱਚ ਜੋ ਕੁੱਤਿਆਂ ਨੂੰ ਖਾਣ ਨੂੰ ਮਿਲਦਾ, ਉਹਨਾਂ ਚੰਡਾਲਾਂ ਨੂੰ ਮਿਲਦਾ, ਉਹਨਾਂ ਨਾਲ ਹੀ ਖਾਣ ਪਾਨ ਕਰਦਾ ਚੰਦੂ।
ਜੂਤਨ ਸੀਸ ਕਸ਼ਟ ਕੋ ਭਰੈ,
ਆਉਂਦੇ ਜਾਂਦੇ ਸਿੱਖ ਜੁੱਤੀਆਂ ਵੀ ਮਾਰ ਜਾਂਦੇ, ਏਡਾ ਭਿਆਨਕ ਕਸ਼ਟ ਇਹਨੂੰ ਭੋਗਣਾ ਪੈ ਰਿਹਾ।
ਇੱਕ ਦੋਏ ਦਿਨ ਗੁਰ ਸਦਨ ਬਿਤਾਏ,
ਇਹਦਾ ਦੋ ਤਿੰਨ ਦਿਨ ਮਹਾਰਾਜ ਜੀ ਨੇ ਆਪਣੇ ਘਰ ਬਤੀਤ ਕੀਤੇ, ਸ੍ਰੀ ਅੰਮ੍ਰਿਤਸਰ ਸਾਹਿਬ ਬਿਰਾਜਮਾਨ ਹੋ ਕੇ ਬਤੀਤ ਕੀਤੇ।
ਹਾਂ ਵਜ਼ੀਰ ਬਹੁ ਬਿਨੈ ਅਲਾਏ,
ਵਜ਼ੀਰ ਖਾਨ ਨੇ ਹੱਥ ਜੋੜ ਕੇ ਫਿਰ ਸਤਿਗੁਰੂ ਜੀ ਨੂੰ ਬੇਨਤੀ ਕੀਤੀ।
ਤਿਆਰ ਲਵਪੁਰ ਕੋ ਜਾਣੈ,
ਮਹਾਰਾਜ ਜੀ ਹੁਣ ਲਾਹੌਰ ਨੂੰ ਚਾਲਾ ਮਾਰੀਏ,
ਦਰਸ਼ ਕਰਿਓ ਸਭ ਗੁਰੂ ਸਥਾਨੈ,
ਤੇ ਮਹਾਰਾਜ ਜੀ ਦੇ ਸਾਰੇ ਸਥਾਨਾਂ ਦੇ ਦਰਸ਼ਨ ਦਾਰੇ ਕਰ ਲਏ ਵਜ਼ੀਰ ਖਾਨ ਨੇ।
ਜਾਏ ਮਾਤ ਕੋ ਸੀਸ ਨਿਵਾਵਾ,
ਸਤਿਗੁਰੂ ਜੀ ਨੇ ਤਿਆਰੀ ਕਰ ਲਈ, ਨਗਾਰਾ ਵਜਾਇਆ ਕੂਚ ਦਾ ਕੇ ਲਾਹੌਰ ਜਾਣਾ। ਤੋ ਜਾਣ ਤੋਂ ਪਹਿਲਾਂ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ ਆ ਕੇ ਸਤਿਗੁਰੂ ਜੀ ਮਿਲੇ, ਸੀਸ ਝੁਕਾ ਕੇ ਮਾਤਾ ਜੀ ਨੂੰ ਮੱਥਾ ਟੇਕਿਆ।
ਗਰੇ ਲਗਾਏ ਕੰਠ ਭਰ ਆਵਾ,
ਗਲੇ ਨਾਲ ਲਾਇਆ ਮਾਤਾ ਜੀ ਨੇ, ਤੇ ਮਾਤਾ ਜੀ ਦਾ ਕੰਠ ਵੀ ਭਰ ਆਇਆ, ਵੀ ਹਾਲੇ ਤਾਂ ਮਨ ਨੀ ਸੀ ਰੱਜਿਆ, ਦੋ ਚਾਰ ਦਿਨ ਹੀ ਹੋਏ ਆਇਆ ਨੂੰ, ਤੇ ਆਪ ਜੀ ਫਿਰ ਚੱਲੇ ਹੋ। ਉਹ ਮਾਤਾ ਜੀ ਦੇ ਮਨ ਦਾ ਪ੍ਰੇਮ ਕੰਠ ਵਿੱਚ ਆਇਆ।
ਪ੍ਰਿਯ ਪੁੱਤਰਾ ਮੁਖ ਦੇਖ ਬਿਸਾਲਾ,
ਆਪਣੇ ਪਿਆਰੇ ਪੁੱਤ ਦੇ ਵਿਸ਼ਾਲ ਮੁਖ ਮੰਡਲ ਨੂੰ ਮਾਤਾ ਜੀ ਨੇ ਵੇਖਿਆ।
ਵਿਛੜਨ ਤੇ ਦੁੱਖ ਲਹਿ ਤਿਸ ਕਾਲਾ,
ਉਹਦੇ ਦਾ ਬੜਾ ਵੱਡਾ ਦੁੱਖ ਮਾਤਾ ਜੀ ਨੇ ਹਿਰਦੇ ਚ ਮਹਿਸੂਸ ਕੀਤਾ। ਖਾਲਸਾ ਜੀ, ਦੁਨੀਆਂ ਦੇ ਜਿੰਨੇ ਦੁੱਖ ਨੇ, ਉਹਨਾਂ ਦੁੱਖਾਂ ਵਿੱਚੋਂ ਸਭ ਤੋਂ ਵੱਡਾ ਦੁੱਖ ਵਿਛੋੜੇ ਦਾ ਦੁੱਖ ਹੈ, ਬਿਰਹਾ ਦਾ ਦੁੱਖ, ਵਿਛੋੜੇ ਦਾ ਦੁੱਖ। ਤੋ ਮਾਤਾ ਜੀ ਦੇ ਹਿਰਦੇ ਵਿੱਚ ਵਿਛੜਨ ਦਾ ਬੜਾ ਭਿਆਨਕ ਦੁੱਖ ਹੈ।
ਸ੍ਰੀ ਹਰਗੋਬਿੰਦ ਧੀਰਜ ਦੀਨ,
ਮਾਤਾ ਜੀ ਨੂੰ ਸਤਿਗੁਰੂ ਜੀ ਨੇ ਧੀਰਜ ਦਿੱਤਾ, ਮਾਤਾ ਜੀ ਜਲਦੀ ਆਵਾਂਗੇ, ਕੁਝ ਕਾਰਜ ਨੇ ਜਿਹੜੇ ਲਾਹੌਰ ਜਾ ਕੇ ਕਰਨੇ ਹਨ।
ਲਵਪੁਰ ਨਿਕਟ ਆਪ ਕੇ ਚੀਨ,
ਲਾਹੌਰ ਸ਼ਹਿਰ ਕਿਹੜਾ ਮਾਤਾ ਜੀ ਦੂਰ ਹੈ, ਇੱਥੇ ਨੇੜੇ ਹੀ ਹੈ, ਬਸ ਛੇਤੀ ਅਸੀਂ ਪਰਤਾਵਾਂਗੇ।
ਨਿਤ ਸੁਧ ਪ੍ਰਾਪਤ ਕੁਸ਼ਲ ਸ਼ਰੀਰ,
ਇਥੋਂ ਤਾਂ ਰੋਜ਼ ਹੀ ਖਬਰ ਜਿਹੜੀ ਆ ਸੁੱਖ ਸ਼ਾਂਤੀ ਆਉਂਦੀ ਜਾਂਦੀ ਰਹੇਗੀ। ਪਹਿਲੀ ਚਲੋ ਪਹਿਲਾਂ ਤਾਂ ਗਵਾਲੀਅਰ ਸੀ, ਦੂਰ ਸੀ, ਲਾਹੌਰ ਸ਼ਹਿਰ ਕਿਹੜਾ ਦੂਰ ਆ ਇਥੋਂ, ਇੱਥੇ ਤਾਂ ਰੋਜ਼ ਹੀ ਕੋਈ ਨਾ ਕੋਈ ਸੇਵਕ ਸਿੱਖ ਆਉਂਦੇ ਜਾਂਦੇ ਰਹਿਣਗੇ, ਜਿਹੜੇ ਇੱਕ ਦੂਜੇ ਪਾਸੇ ਦੀ ਤੁਹਾਡੀ ਖਬਰ ਸਾਡੇ ਕੋਲ, ਸਾਡੀ ਤੁਹਾਡੇ ਕੋਲ ਭੇਜਦੇ ਰਹਾਂਗੇ।
ਯਾ ਤੇ ਜਾਣ ਲੈ ਹੋ ਨਿਜ ਤੀਰ,
ਇਸ ਕਰਕੇ ਮਾਤਾ ਜੀ ਸਾਨੂੰ ਦੂਰ ਨਾ ਜਾਣੋ, ਅਸੀਂ ਤਾਂ ਕੋਲ ਹੀ ਆ ਤੁਹਾਡੇ।
ਨਮੋ ਕਰਤ ਨਿਕਸੇ ਪੁਨ ਬਾਹਰ,
ਇਹ ਤਾਂ ਮਾਤਾ ਜੀ ਨੂੰ ਧੀਰਜ ਦੇ ਕੇ ਨਮਸਕਾਰ ਕਰਕੇ ਸਤਿਗੁਰੂ ਜੀ ਮਹਿਲਾਂ ਚੋਂ ਬਾਹਰ ਆਏ।
ਸਭ ਨਰ ਕਰਤ ਚੜਨ ਕੋ ਆਹਰ,
ਔਰ ਨਾਲ ਦੇ ਜਿੰਨੇ ਯੋਧੇ ਨੇ ਸਭ ਨੇ ਆਹਰ ਕੀਤਾ ਨਾਲ ਚੜਨ ਵਾਸਤੇ ਜਾਣ ਲਈ।
ਕੇਤਿਕ ਚਮੂ ਨਿਜ ਨਗਰ ਟਿਕਾਈ,
ਕੁਝ ਕੁ ਫੌਜ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਟਿਕਾ ਦਿੱਤੀ, ਸਾਰੀ ਫੌਜ ਨੀ ਲੈ ਕੇ ਚੱਲੇ, ਕੁਝ ਕੁ ਸੂਰਮੇ ਕੁਝ ਕੁ ਫੌਜਾਂ ਮਹਾਰਾਜ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਟਿਕਾ ਦਿੱਤੀਆਂ।
ਕੇਤਿਕ ਆਪਣੇ ਸੰਗ ਚੜਾਈ,
ਔਰ ਕੁਝ ਕੁ ਫੌਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲ ਚੜਾ ਲਈ, ਲੈ ਲਈ।
ਸਕਲ ਮਸੰਦਨ ਨਿਕਟ ਨਿਹਾਰ,
ਜਿੰਨੇ ਮਸੰਦ ਸੀ ਮਹਾਰਾਜ ਜੀ ਦੇ ਨੇੜੇ ਸਤਿਗੁਰੂ ਜੀ ਨੇ ਵੇਖੇ।
ਸੌਂਪੀ ਜਥਾ ਜੋਗ ਘਰ ਕਾਰ,
ਉਹਨਾਂ ਨੂੰ ਸਾਰੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗੁਰੂ ਘਰ ਦੀਆਂ, ਕਿ ਸੰਗਤ ਆਉਂਦੀ ਹੈ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ, ਲੰਗਰ ਪ੍ਰਸ਼ਾਦੇ ਦਾ ਪ੍ਰਬੰਧ, ਘਰ ਦੇ ਸਾਰੇ ਖਰਚਾ ਆਦਿਕ ਦਾ ਸਾਰੀ ਜ਼ਿੰਮੇਵਾਰੀ ਉਹਨਾਂ ਮਸੰਦਾਂ ਨੂੰ ਮਹਾਰਾਜ ਜੀ ਨੇ ਸੌਂਪੀ ਹੈ।
ਚਪਲ ਤੁਰੰਗ ਬਲੀ ਪਰ ਚੜੇ,
ਬੜਾ ਚਪਲ ਚੰਚਲ ਬਲੀ ਘੋੜਾ ਜਿਹਦੇ ਤੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਸਵਾਰ ਹੋਏ ਨੇ।
ਧੌਂਸਾ ਵੱਜਿਓ ਆਨੰਦ ਉਰ ਬੜੇ,
ਔਰ ਕਹਿੰਦੇ ਅੱਗੇ ਅੱਗੇ ਨਗਾਰਾ ਵੱਜਿਆ, ਨਗਾਰੇ ਦੀ ਆਵਾਜ਼ ਸੁਣ ਕੇ ਸੂਰਮੇ ਅੰਦਰ ਚਾਅ ਵਧਦਾ, ਚਾਅ ਪੈਦਾ ਹੁੰਦਾ।
ਸੰਗ ਵਜ਼ੀਰ ਖਾਨ ਕੋ ਕੋਲੀਨ,
ਵਜ਼ੀਰ ਖਾਨ ਤੇ ਕਿੰਚ ਬੇਗ ਹੋਣਾ ਨੂੰ ਵੀ ਸਤਿਗੁਰੂ ਜੀ ਨੇ ਨਾਲ ਲੈ ਲਿਆ।
ਲਵਪੁਰ ਪੰਥ ਪਿਆਨੋ ਕੀ,
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮਹਾਰਾਜ ਜੀ ਨੇ ਲਾਹੌਰ ਸ਼ਹਿਰ ਨੂੰ ਚਾਲਾ ਮਾਰਿਆ ਹੈ।
ਜੇਠਾ ਕਰ ਚੰਦੂ ਤਕਰਾਈ,
ਭਾਈ ਜੇਠਾ ਜੀ ਹੋਣਾ ਦੀ ਜ਼ਿੰਮੇਵਾਰੀ ਚੰਦੂ ਨੂੰ ਕਾਬੂ ਕਰਕੇ ਲਿਜਾਣ ਦੀ ਸੀ, ਤੇ ਚੰਦੂ ਦੇ ਉੱਤੇ ਪੂਰੀ ਤਕੜਾਈ ਕੀਤੀ। ਪੰਜ ਸੱਤ ਸਿਪਾਹੀ ਉਹ ਚੰਦੂ ਦੇ ਆਲੇ ਦੁਆਲੇ ਲਾ ਦਿੱਤੇ ਆ ਨਾਲ ਲਿਜਾਣ ਲਈ।
ਕਰੇ ਸੰਗ ਕੈ ਨਰ ਸਮੁਦਾਈ,
ਔਰ ਕੁਝ ਕੁ ਬੰਦੇ ਵੀ ਜਿਹੜੇ ਚੰਡਾਲ ਆਦਿਕ ਸੀ ਉਹ ਵੀ ਨਾਲ ਹਨ ਚੰਦੂ ਦੇ।
ਕਹੇ ਉਹ ਚੰਡਾਲਨ ਮਾਰਗ ਚਾਲਾ,
ਔਰ ਚੰਦੂ ਨੂੰ ਪਕੜਿਆ ਤੇ ਨਾਲ ਨਾਲ ਉਹ ਚੰਡਾਲ ਲੈ ਤੁਰੇ ਲਾਹੌਰ ਸ਼ਹਿਰ ਨੂੰ, ਨਾਲ ਨਾਲ ਹੀ ਤੁਰ ਪਏ।
ਇਹਦੇ ਬਿਸੂਰਤ ਬਹੁਤ ਬਿਹਾਲਾ,
ਚੰਦੂ ਬੜਾ ਬਿਹਾਲ ਹੈ, ਉਡੀਕਦਾ ਵੀ ਮੌਤ ਵੀ ਨਹੀਂ ਆਉਂਦੀ। ਮੌਤ ਵੀ ਜਿਹੜੀ ਆ ਹੁਣ, ਕਿਉਂਕਿ ਜਨਮ ਜਗ੍ਹਾ ਮੁਕਰਰ ਸੀ ਨਾ, ਸਮਾਂ ਸਥਾਨ ਔਰ ਕਾਰਨ ਇਹ ਤਿੰਨੇ ਚੀਜ਼ਾਂ ਜਦੋਂ ਮਿਲਦੀਆਂ ਮੌਤ ਆਉਂਦੀ ਹੈ। ਉਹ ਹੁਣ ਲਾਹੌਰ ਸ਼ਹਿਰ ਜਾ ਕੇ ਤਿੰਨੇ ਮਿਲਦੀਆਂ ਸੀ ਤੇ ਬੜਾ ਬਿਹਾਲ ਹੈ ਤੇ ਮਨ ਚ ਪਛਤਾਉਂਦਾ ਹੈ ਵੀ ਕਿਹੜੀ ਉਹ ਮਾੜੀ ਘੜੀ ਸੀ ਜਿਹੜੀ ਘੜੀ ਵਿੱਚ ਮੈਂ ਉਹ ਪਾਪ ਕੀਤੇ ਗੁਨਾਹ ਕੀਤੇ, ਕਿਹੜਾ ਉਹ ਮਾੜਾ ਸਮਾਂ ਸੀ ਜਦੋਂ ਮੈਂ ਮੂੰਹੋਂ ਬੋਲ ਬੈਠਾ ਸੀ ਕਿ ਚੁਬਾਰੇ ਦੀ ਇੱਟ ਮੋਰੀ ਨੂੰ ਲਾਏ। ਬਸ ਇੱਥੋਂ ਹੀ ਸਾਰਾ ਵਾਧਾ ਵਧਿਆ। ਜੇ ਕਬੋਲ ਮੈਂ ਨਾ ਬੋਲਦਾ ਇੱਥੇ ਤੱਕ ਨੌਬਤ ਨਾ ਆਉਂਦੀ। ਏਦਾਂ ਸੋਚਦਾ ਜਾ ਰਿਹਾ, ਮਨ ਹੀ ਮਨ ਪਛਤਾਉਂਦਾ ਜਾ ਰਿਹਾ।
ਕਿਆ ਮੁਝ ਸਾਥ ਸ਼ਾਹੋ ਨੇ ਕਰਿਓ,
ਸੋਚਦਾ ਵੀ ਮੈਂ ਬਾਦਸ਼ਾਹ ਦੀ ਸਾਰੀ ਜ਼ਿੰਦਗੀ ਸੇਵਾ ਕੀਤੀ, ਉਹਨੇ ਕੀ ਕੀਤਾ ਮੇਰੇ ਨਾਲ, ਉਹਨੇ ਮੇਰੇ ਨਾਲ ਕਿਵੇਂ ਪੇਸ਼ ਆਇਆ ਵੀ ਜਿਵੇਂ ਮੈਂ ਉਹਦਾ ਕੋਈ ਹੁੰਦਾ ਹੀ ਨਹੀਂ। ਉਹਨੇ ਤਾਂ ਇੱਕ ਅੱਖ ਦੇ ਫੋਰ ਚ ਮੈਨੂੰ ਗੁਰੂ ਜੀ ਦੇ ਹਵਾਲੇ ਕਰ ਦਿੱਤਾ।
ਇੱਕ ਵਾਰ ਹੀ ਕਹਿ ਪਰ ਹਰਿਓ,
ਇੱਕੋ ਵੇਰੀ ਤਿਆਗ ਦਿੱਤਾ, ਮੁੜ ਕੇ ਮੇਰੀ ਸਾਰ ਤੱਕ ਨਹੀਂ ਲਈ, ਮੇਰੇ ਬਾਰੇ ਜਾਣਕਾਰੀ ਵੀ ਹਾਸਲ ਨਹੀਂ ਕੀਤੀ।
ਨਿਸਾ ਪਰੀ ਡੇਰਾ ਗੁਰਕੀਨ,
ਇਹ ਤਾਂ ਮਨ ਹੀ ਮਨ ਸੋਚਦਾ ਜਾਂਦਾ ਕਿਹੜੀ ਇਹ ਮਾੜੀ ਘੜੀ ਆ ਗਈ ਮੇਰੇ ਤੇ, ਕਿਵੇਂ ਮੈਂ ਗੁਨਾਹ ਕਰ ਬੈਠਾ, ਕਿਵੇਂ ਉਹ ਕਬੋਲ ਬੋਲ ਬੈਠਾ। ਏਦਾਂ ਸੋਚਦਾ ਜਾਂਦਾ ਤੇ ਤੁਰਿਆ ਜਾ ਰਿਹਾ ਨਾਲ ਨਾਲ। ਰਾਤ ਪਈ, ਰਸਤੇ ਵਿੱਚ ਇੱਕ ਜਗ੍ਹਾ ਤੇ ਸਤਿਗੁਰੂ ਜੀ ਨੇ ਪੜਾ ਕੀਤਾ।
ਖਾਨ ਪਾਨ ਸੁਪਤੇ ਸੁਖ ਲੀਨ,
ਰਾਤ ਨੂੰ ਲੰਗਰ ਪ੍ਰਸ਼ਾਦਾ ਤਿਆਰ ਹੋਇਆ, ਸਤਿਗੁਰਾਂ ਸਮੇਤ ਸਾਰੇ ਸਿਪਾਹੀਆਂ ਯੋਧਿਆਂ ਨੇ ਪ੍ਰਸ਼ਾਦਾ ਛਕਿਆ ਤੇ ਆਰਾਮ ਕੀਤਾ।
ਦਿਵਸੇ ਅਗਲੇ ਜਾਏ ਪਹੁੰਚੇ,
ਅਗਲੇ ਦਿਨ ਸਵੇਰੇ ਲਾਹੌਰ ਸ਼ਹਿਰ ਨੂੰ ਆ ਪਹੁੰਚੇ ਹਨ।
ਵਿਖੇ ਨਗਰ ਕੇ ਮੰਦਿਰ ਉੱਚੇ,
ਲਾਹੌਰ ਸ਼ਹਿਰ ਨਜ਼ਰ ਆਇਆ, ਉੱਚੇ ਉੱਚੇ ਮਹਿਲ ਮਾੜੀਆਂ। ਲਾਹੌਰ ਸ਼ਹਿਰ ਬੜਾ ਸੁੰਦਰ ਹੈ, ਆਮ ਕਹਾਵਤ ਸੀ ਪੰਜਾਬ ਦੀ, ਜਦੋਂ ਇਹ ਸੰਪੂਰਨ ਪੰਜਾਬ ਸੀ ਸਾਡਾ, ਉਦੋਂ ਇਹ ਕਹਾਵਤ ਸੀ ਜਿਹਨੇ ਲਾਹੌਰ ਨਹੀਂ ਵੇਖਿਆ ਉਹਨੇ ਕੁਝ ਨਹੀਂ ਵੇਖਿਆ। ਲਾਹੌਰ ਸ਼ਹਿਰ ਇਤਨਾ ਸੁੰਦਰ ਸੀ ਤੋ ਬਹੁਤ ਹੁੱਕ ਵਸਦਾ ਸੀ, ਵੱਡੇ ਵੱਡੇ ਮਹਿਲ ਮੁਨਾਰੇ ਸੀ ਲਾਹੌਰ ਸ਼ਹਿਰ ਚ, ਕਦੇ ਸਾਡਾ ਉੱਥੇ ਰਾਜ ਦਾ ਤਖ਼ਤ ਝੂਲਦਾ ਸੀ, ਖਾਲਸੇ ਦੇ ਨਿਸ਼ਾਨ ਝੂਲਦੇ ਸੀ ਸ਼ੇਰੇ ਪੰਜਾਬ ਦੇ ਸਮੇਂ ਤੋ। ਲਾਹੌਰ ਸ਼ਹਿਰ ਬੜਾ ਸੁੰਦਰ ਸੀ, ਬੜੇ ਸੋਹਣੇ ਬਾਜ਼ਾਰ ਨੇ ਉਹਦੇ, ਉੱਚੇ ਉੱਚੇ ਮਹਿਲ ਮਾੜੀਆਂ ਲਾਹੌਰ ਸ਼ਹਿਰ ਦੇ ਨਜ਼ਰ ਆਉਂਦੇ ਨੇ।
ਰਿਦੇ ਵਿਚਾਰ ਸਿਵਰ ਕੋ ਕਹਲਾ,
ਮਹਾਰਾਜ ਜੀ ਨੇ ਵਿਚਾਰ ਕਰਕੇ ਲਾਹੌਰ ਸ਼ਹਿਰ ਵਿੱਚ ਆ ਕੇ ਡੇਰਾ ਕੀਤਾ।
ਥਾਨ ਮੁਜੰਗੀ ਲਖਿਓ ਨਿਰਾਲਾ,
ਲਾਹੌਰ ਸ਼ਹਿਰ ਵਿੱਚ ਇੱਕ ਬਾਜ਼ਾਰ ਹੈ ਜਿਹਨੂੰ ਮੁਜੰਗਾਂ ਵਾਲਾ ਬਾਜ਼ਾਰ ਕਹਿੰਦੇ, ਮੁਜੰਗੀ ਮੁਜੰਗਾਂ, ਤੇ ਉੱਥੇ ਸੇਵੇਂ ਪਾਤਸ਼ਾਹ ਜੀ ਨੇ ਆਣ ਕੇ ਉਤਾਰਾ ਕੀਤਾ। ਹਾਂਜੀ,
ਉੱਤਰ ਪਰੇ ਗੁਰ ਕੋ ਸਭ ਹੇਰਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਇੱਥੇ ਉਤਰੇ ਤੇ ਸਾਰੀ ਸੰਗਤ ਜਿਹੜੀ ਹੈ ਨਾਲ ਮਹਾਰਾਜ ਜੀ ਦੇ ਯੋਧੇ, ਉਹਨਾਂ ਨੇ ਵੀ ਇੱਥੇ ਹੀ ਡੇਰਾ ਕੀਤਾ।
ਨਿਜ ਨਿਜ ਮਿਸਲ ਕੀਨ ਤਹਿ ਡੇਰਾ,
ਕਿਉਂਕਿ ਯੋਧੇ ਸੀ ਨਾਲ, ਯੋਧਿਆਂ ਦੇ ਮਿਸਲਾਂ ਬਣੀਆਂ ਹੋਈਆਂ। ਮਿਸਲ ਦਾ ਮਤਲਬ ਜਿਵੇਂ ਅੱਜ ਕੱਲ ਜਥੇ ਹੁੰਦੇ, ਇੱਦਾਂ ਜਥੇ ਬਣਾਏ ਹੁੰਦੇ, ਕਿਤੇ ਪੰਜਾਬਾਂ ਦਾ ਕਿਤੇ ਸੋਵਾਂ ਦਾ, ਉਹਨੂੰ ਮਿਸਲ ਕਹਿੰਦੇ, ਕਿਉਂਕਿ ਸਾਰੀਆਂ ਅੱਜ ਕੱਲ ਜਿਵੇਂ ਮਿਲਟਰੀ ਵਿੱਚ ਟੁਕੜੀਆਂ ਹੁੰਦੀਆਂ ਨੇ ਨਾ, ਤੇ ਉਦਾਂ ਪੁਰਾਣੇ ਸਮਿਆਂ ਚ ਮਿਸਲਾਂ ਹੁੰਦੀਆਂ। ਤੋ ਜਿੰਨੇ ਯੋਧੇ ਸੀ ਮਹਾਰਾਜ ਜੀ ਦੇ, ਸਾਰੇ ਆਪੋ ਆਪਣੀਆਂ ਮਿਸਲਾਂ ਮੁਤਾਬਕ ਉਤਰ ਗਏ।
ਇੱਕ ਸਮ ਬਲੀ ਤੁਰੰਗ ਲਗਾਏ,
ਇੱਕ ਸਮਾਨ ਜਿਹੜੇ ਬਲੀ ਘੋੜੇ ਸੀ ਸਾਰੇ ਬੰਨ ਦਿੱਤੇ ਪਛਾੜੀਆਂ ਪਾ ਕੇ।
ਉਤਰੇ ਸੁਭੱਟ ਤਹਾਂ ਸੁਖ ਪਾਏ,
ਜਿੰਨੇ ਸੁਭੱਟ ਯੋਧੇ ਸਾਰੇ ਉੱਥੇ ਸੁਖ ਪਾ ਕੇ ਉਤਰੇ ਹਨ।
ਜਾਏ ਵਜ਼ੀਰ ਖਾਂ ਤਤਕਾਲਾ,
ਵਜ਼ੀਰ ਖਾਨ ਜਦੋਂ ਉਤਰਿਆ, ਇਹਨੇ ਸਭ ਤੋਂ ਪਹਿਲਾਂ ਸੋਚਿਆ ਵੀ ਬਾਦਸ਼ਾਹ ਨੂੰ ਜਾ ਕੇ ਖਬਰ ਦਿਆਂ।
ਸੁਧ ਦੀਨੀ ਕਹਿ ਸ਼ਾਹੋ ਬਿਸਾਲਾ,
ਬਾਦਸ਼ਾਹ ਨੂੰ ਜਾ ਕੇ ਖਬਰ ਦਿੱਤੀ ਵਜ਼ੀਰ ਖਾਨ ਨੇ, ਦੱਸਿਆ
ਉਤਰੇ ਗੁਰੂ ਮੁਚੰਗੀ ਆਏ,
ਆਖਿਆ ਬਾਦਸ਼ਾਹ ਸਲਾਮਤ, ਗੁਰੂ ਪਾਤਸ਼ਾਹ ਜੀ ਮੁਜੰਗੀ ਜਿਹੜੀ ਜਗ੍ਹਾ ਹੈ ਉੱਥੇ ਉਤਰੇ ਨੇ ਆ ਕੇ
ਪਹੁੰਚੇ ਅਬ ਹੈ ਹੇਰ ਤੁਮ ਪਾਏ
ਮੁਜੰਗੀ ਉਹਨਾਂ ਦਾ ਪੜਾ ਕਰਵਾ ਕੇ ਮੈਂ ਆਇਆ ਤੇਰੀ ਭਾਵਨਾ ਪੂਰੀ ਕਰਨ ਲਈ ਸਤਿਗੁਰੂ ਜੀ ਆਏ ਨੇ ਲਾਹੌਰ
ਸੁਣ ਹਜ਼ਰਤ ਆਇਸ ਤਬ ਦੀਨ
ਸੁਣ ਕੇ ਬਾਦਸ਼ਾਹ ਨੇ ਆਗਿਆ ਕੀਤੀ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ
ਸਭ ਸੁਧ ਲੀ ਜਹ ਗੁਰੂ ਪ੍ਰਬੀਨ
ਵੇਖਿਓ ਕਿਤੇ ਗੁਰੂ ਪਾਤਸ਼ਾਹ ਨੂੰ ਕੋਈ ਡੇਰੇ ਤੇ ਕਮੀ ਪੇਸ਼ੀ ਨਾ ਹੋਵੇ ਸਾਰੀ ਸੁਧ ਸਾਰ ਲੈਣੀ ਉਹਨਾਂ ਨੂੰ ਜੋ ਜੋ ਚਾਹੀਦਾ ਉਹਨਾਂ ਕੋਲ ਪਹੁੰਚਦਾ ਕਰਨਾ ਹੈ
ਸੇਵਾ ਕਰੋ ਸਰਬ ਕੀ ਰੀਤ
ਸਾਰਿਆਂ ਦੀ ਸੇਵਾ ਟਹਿਲ ਕਰਨੀ ਹੈ ਜਿੰਨੇ ਘੋੜੇ ਆਏ ਹੈ ਸਿਪਾਹੀ ਆਏ ਨੇ ਸਭ ਦੀ ਸੇਵਾ ਸੰਭਾਲ ਕਰੋ
ਪੂਜੋ ਜਾਏ ਪਾਸ ਸੁਧ ਨੀਤ
ਰੋਜ਼ ਉਹਨਾਂ ਦੀ ਸੁਧ ਲੈਣੀ ਜਾ ਕੇ ਪੁੱਛਣਾ ਗੁਰੂ ਜੀ ਕੋਈ ਰਾਜਸਾਜ ਚਾਹੀਦਾ ਘੋੜਿਆਂ ਲਈ ਦਾਣੇ ਪੱਠੇ ਦਾ ਪ੍ਰਬੰਧ ਯੋਧਿਆਂ ਲਈ ਰਹਿਣ ਸਹਿਣ ਦਾ ਪ੍ਰਬੰਧ ਜੋ ਜੋ ਵੀ ਕਿਸੇ ਨੂੰ ਚਾਹੀਦਾ ਉਹ ਉੱਥੇ ਪਹੁੰਚਦਾ ਕਰਨਾ ਵੇਖਿਓ ਕਿਸੇ ਤਰੀਕੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਰਹਿਣ ਸਹਿਣ ਵਿੱਚ ਕੋਈ ਦਿੱਕਤ ਨਾ ਆਵੇ ਇਹ ਬਾਦਸ਼ਾਹ ਨੇ ਖਾਸ ਕਰਕੇ ਆਪਣੇ ਵਜ਼ੀਰਾਂ ਨੂੰ ਆਪਣੇ ਅਹਿਲਕਾਰਾਂ ਨੂੰ ਹਦਾਇਤ ਕੀਤੀ ਹੈ
ਸੁਣ ਵਜ਼ੀਰ ਖਾਨ ਹਰਖਤ ਹੋਏ
ਵਜ਼ੀਰ ਖਾਨ ਬੜਾ ਖੁਸ਼ ਹੋਇਆ ਬਾਦਸ਼ਾਹ ਦੇ ਮਨ ਦਾ ਇਹ ਪ੍ਰੇਮ ਜਾਣ ਕੇ ਵੀ ਚਲੋ ਸ਼ੁਕਰ ਹੈ ਇਹਦੇ ਮਨ ਚ ਗੁਰੂ ਸਾਹਿਬ ਜੀ ਦੇ ਪ੍ਰਤੀ ਇਹ ਪ੍ਰੇਮ ਹੈ ਕਦਰ ਕਰ ਰਿਹਾ ਹੈ
ਕਰੀ ਤਥਾ ਹਜ਼ਰਤ ਕਹਿ ਜੋਏ
ਜਿਵੇਂ ਬਾਦਸ਼ਾਹ ਨੇ ਕਿਹਾ ਵਜ਼ੀਰ ਖਾਨ ਨੇ ਉਸੇ ਤਰ੍ਹਾਂ ਕੀਤਾ ਪਹਿਲਾਂ ਘੋੜਿਆਂ ਵਾਸਤੇ ਸਾਰਾ ਪ੍ਰਬੰਧ ਕੀਤਾ ਘੋੜਿਆਂ ਦੇ ਦਾਣੇ ਪੱਠੇ ਦਾ ਜੇ ਕੋਈ ਰੱਸਾ ਚਾਹੀਦਾ ਜਾਂ ਕਿਸੇ ਨੂੰ ਰਹਿਣ ਸਹਿਣ ਲਈ ਕੋਈ ਤੰਬੂ ਕਨਾਤ ਚਾਹੀਦੀ ਹੈ ਉਹ ਸਾਰਿਆਂ ਕੋਲ ਵਜ਼ੀਰ ਖਾਨ ਨੇ ਖੁਦ ਆਪ ਪਹੁੰਚ ਪਹੁੰਚ ਕੇ ਨਾਲ ਲੱਗ ਕੇ ਸੇਵਾ ਕੀਤੀ
ਏਕ ਨਿਸਾ ਕਰ ਕੈ ਗੁਰ ਬਾਸਾ
ਏਦਾਂ ਸਤਿਗੁਰੂ ਜੀ ਨੇ ਇੱਕ ਰਾਤ ਇੱਥੇ ਮੁਜੰਗੀ ਡੇਰਾ ਕੀਤਾ
ਭਈ ਪ੍ਰਭਾਤ ਵਿਸਾਲ ਪ੍ਰਕਾਸ਼ਾ
ਅਗਲਾ ਦਿਨ ਚੜ੍ਹੇ ਅੰਮ੍ਰਿਤ ਵੇਲੇ ਸਾਹਿਬ ਦਾ ਜੋ ਰੋਜ਼ ਦਾ ਨੇਮ ਸੀ ਆਪਣਾ ਉਹ ਨੇਮ ਪਾਲਿਆ ਇਹਨੇ ਨੂੰ ਲੋ ਲੱਗ ਗਈ ਦਿਨ ਚੜ ਗਿਆ
ਪਠਿਓ ਸਿੱਖ ਬੋ ਕਰਿਓ ਕਰਾਹੋ
ਮਹਾਰਾਜ ਜੀ ਨੇ ਸਿੱਖ ਭੇਜਿਆ ਵੀ ਜਾਓ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ
ਗੁਰ ਥਲ ਹੇਰਨ ਰਿਦੇ ਉਮਾਹੋ
ਪਹਿਲਾਂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਦਰਸ਼ਨ ਕਰੀਏ ਜਿੱਥੇ ਚੌਥੇ ਪਾਤਸ਼ਾਹ ਚੂਨਾ ਮੰਡੀ ਲਾਹੌਰ ਚ ਪ੍ਰਕਾਸ਼ ਧਾਰਿਆ ਆਪਣੇ ਵੱਡਿਆਂ ਦੇ ਅਸਥਾਨਾਂ ਦੇ ਦਰਸ਼ਨਾਂ ਦੀ ਇੱਛਾ ਕੀਤੀ
ਜੇਠਾ ਆਦਿ ਕਲੇ ਕਰ ਸਾਥ
ਭਾਈ ਜੇਠਾ ਜੀ ਹੋਣਾ ਨੂੰ ਬਾਬਾ ਬਿਧੀ ਚੰਦ ਸਾਹਿਬ ਹੋਣਾ ਨੂੰ ਨਾਲ ਲੈ ਕੇ ਭਾਈ ਲੰਗਾਹ ਜੀ ਪੁਰਾਣਾ ਜੀ ਹੋਣਾ ਨੂੰ ਨਾਲ ਲੈ ਕੇ ਸਤਿਗੁਰੂ ਜੀ ਚੱਲੇ ਨੇ
ਨਗਰ ਪ੍ਰਵੇਸ਼ੇ ਸ੍ਰੀ ਗੁਰੂ ਨਾਥ
ਜੰਗੀ ਉਦੋਂ ਲਾਹੌਰ ਸ਼ਹਿਰ ਤੋਂ ਬਾਹਰ ਪੈਂਦਾ ਸੀ ਟਿਕਾਣਾ ਮਹਾਰਾਜ ਜੀ ਨਗਰ ਦੇ ਵਿੱਚ ਪ੍ਰਵੇਸ਼ ਕੀਤਾ
ਸਤਿਗੁਰ ਰਾਮਦਾਸ ਜਹ ਜਨਮੇ
ਪਹਿਲਾਂ ਜਿੱਥੇ ਚੌਥੇ ਪਾਤਸ਼ਾਹ ਚੂਨਾ ਮੰਡੀ ਲਾਹੌਰ ਵਿੱਚ ਜਿੱਥੇ ਪ੍ਰਕਾਸ਼ ਧਾਰਿਆ ਪਹਿਲਾਂ ਸਤਿਗੁਰਾਂ ਦੇ ਉਸ ਪਾਵਨ ਦਰਬਾਰ ਦੇ ਜਾ ਕੇ ਦਰਸ਼ਨ ਕੀਤੇ
ਗਮਨੇ ਪ੍ਰਥਮ ਭਾਉ ਧਰ ਮਨ ਮੇ
ਬੜੀ ਭਾਵਨਾ ਬੜਾ ਪ੍ਰੇਮ ਆਪਣੇ ਹਿਰਦੇ ਚ ਧਾਰ ਕੇ ਆਪਣੇ ਵੱਡਿਆਂ ਦੇ ਸਥਾਨ ਤੇ ਛੇਵੇਂ ਪਾਤਸ਼ਾਹ ਪਹਿਲੀ ਵੇਰਾ ਆਏ ਹੈ ਲਾਹੌਰ ਸ਼ਹਿਰ ਚ ਉਹ ਬੜੇ ਪ੍ਰੇਮ ਨਾਲ ਆਪਣੇ ਵੱਡਿਆਂ ਦੇ ਪਾਵਨ ਪ੍ਰਕਾਸ਼ ਸਥਾਨ ਤੇ ਪਹੁੰਚੇ ਹਨ
ਕਰ ਦਰਸ਼ਨ ਕੋ ਸੀਸ ਨਿਵਾਯੋ
ਦਰਸ਼ਨ ਦਿਦਾਰੇ ਕਰਕੇ ਬੜੇ ਅਦਬ ਨਾਲ ਸਤਿਕਾਰ ਨਾਲ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਮੂਰਤ ਦਾ ਧਿਆਨ ਧਾਰ ਕੇ ਸੀਸ ਝੁਕਾ ਕੇ ਮੱਥਾ ਟੇਕਿਆ
ਕਹਿ ਪੰਚਾਮ੍ਰਿਤ ਬਹੁ ਬਰਤਾਯੋ
ਔਰ ਇੱਥੇ ਅਰਦਾਸ ਬੇਨਤੀ ਕਰਨ ਤੋਂ ਪਰੰਤ ਕੜਾ ਪ੍ਰਸ਼ਾਦ ਦੀ ਦੇਗ ਲਿਆ ਕੇ ਹਾਜ਼ਰ ਕੀਤੀ ਸੀ ਉਹ ਦੇਗ ਸਾਰੀ ਸੰਗਤ ਵਿੱਚ ਵਰਤਾਈ ਹੈ ਕੁਝ ਸਮੇਂ ਲਈ ਇੱਥੇ ਬੈਠ ਕੇ ਹਾਜ਼ਰੀ ਭਰੀ ਹੈ
ਸੋਢੀ ਕੁੱਲ ਭੂਖਨ ਕੇ ਥਾਲ
ਸੋਢੀਆਂ ਦੀ ਕੁੱਲ ਦੇ ਭੂਸ਼ਣ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਪ੍ਰਕਾਸ਼ ਸਥਾਨ ਤੇ
ਇਤਿਕ ਸਮੇਂ ਬੈਠੇ ਸੁਖ ਮਾਨ
ਮਹਾਰਾਜ ਕੁਝ ਸਮਾਂ ਬੈਠੇ ਰਹੇ ਸਮੀਪਤਾ ਮਹਿਸੂਸ ਕਰਦੇ ਚੌਥੇ ਪਾਤਸ਼ਾਹ ਦੀ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਹਾਜ਼ਰ ਨੇ ਉਹਨਾਂ ਨੂੰ ਆਪਣੇ ਸਮੀਪ ਜਾਣ ਦੇ ਅਨੁਭਵ ਕਰਕੇ ਕੁਝ ਸਮੇਂ ਲਈ ਸਤਿਗੁਰੂ ਜੀ ਬੈਠੇ ਹਨ
ਸ੍ਰੀ ਗੁਰੂ ਰਾਮਦਾਸ ਧਰਮਸ਼ਾਲਾ
ਧੰਨ ਗੁਰੂ ਰਾਮਦਾਸ ਸਾਹਿਬ ਦੀ ਜਿਹੜੀ ਇਹ ਧਰਮਸ਼ਾਲਾ ਹੈ ਨਾ ਇਹ ਪੰਜਵੇਂ ਪਾਤਸ਼ਾਹ ਨੇ ਦੀ ਸੇਵਾ ਕਰਾਈ ਸੀ ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਆਏ ਸੀ ਨਾ ਇੱਥੇ ਆਪਣੇ ਤਾਏ ਦੇ ਪੁੱਤ ਦੇ ਵਿਆਹ ਤੇ ਉਦੋਂ ਕਾਫੀ ਸਮਾਂ ਮਹਾਰਾਜ ਜੀ ਇਸ ਧਰਮਸ਼ਾਲਾ ਚ ਰਹੇ ਤੇ ਦਰਬਾਰ ਬਣਾਇਆ ਸੀ ਇੱਥੇ ਰਹਿ ਫਿਰ ਕੁਝ ਸੇਵਾ ਛੇਵੇਂ ਪਾਤਸ਼ਾਹ ਨੇ ਵੀ ਕਰਵਾਈ ਇਸ ਪਾਵਨ ਦਰਬਾਰ ਦੀ ਤੋ ਉੱਥੇ ਮਹਾਰਾਜ ਜੀ ਬੈਠੇ ਰਹੇ सोनी धर्मशाला है
कीन चिनावन पुन्न बिसाला।
महाराज जी ने जेड़ी कोई सेवा उत्थे रहिंदी सी ओ पातशाह ने अपनी हजूरी च हुक्म कीता भी इहनू चना के पूरी करो। ए दरबार महाराज चौथे पातशाह जी दी कार सेवा संपन्न करो।
उन उठ इसको दर्शन करियो।
फिर सारी धर्मशाला दे विच विचर के क्योंकि हुण आपां गुरुद्वारा कहने पहला धर्मशाला ही शब्द आउंदा। सारे गुरु घर विच चौथे पातशाह दे प्रकाश स्थान दे चारे पासे विचर के परिक्रमा करदिया महाराज जी ने दर्शन कीते।
थान बडन को भिख सुख भरियो।
बड़िया दे स्थान दे दर्शन करके महाराज बड़े ही सुखी होए, बड़े ही आनंदित होए।
बहर बावली जहां बनाई।
फिर उत्थे लागे बावली बनी हुई सी महाराज जी दी बनाई हुई, उस बावली दे दर्शन कीते।
मज्जन कीन तहां गुर जाई।
चौथे पातशाह दे पंजवे पातशाह नू चेते करके उस बावली दे निर्मल जल च महाराज जी ने स्नान कीता।
बहुत प्रसाद बरताए आनंदे।
और मिष्ठान मंगा के मठियाई मंगा के वो प्रसाद बरताया।
संगत सिख मिले बहु ब्रिंदे।
बहुत सारिया सिख संगता आण के मिलिया हन।
पुन श्री हर गोबिंद बखाना।
फिर धन गुरु हर गोबिंद साहब जी महाराज जी बोले।
जहां हमारे पित को थाना।
कहन लगे भाई जेठा जी बाबा बिधी चंद साहब हुण जेड़े स्थान ते साडे पिता गुरदेव पंचम पातशाह जी महाराज जी दा स्थान है।
तन को त्याग बिकुंठ सिधारे।
जिथे उन्हां ने शहीदी प्राप्त कीती है, जिथे उन्हां ने अपना पांच भौतिक शरीर त्यागया ते सचखंड गए हन।
तह लै चलो सुपुन निहारे।
सानू हुण उस स्थान दे भी दर्शन कराओ। पहली बेरी आए ने कि साढ़े पिता जी का जेड़ा शहीदी स्थान जिथे अजकल डेरा साहब महाराज पंजवें पातशाह का स्थान है लाहौर शहर च, उथे जाण वास्ते महाराज जी ने बचन कहा।
तब जेठा लंगाह अगारी।
भाई जेठा जी और भाई लंगाह जी ओ नाल ही सी उदों जदों पंजवें पातशाह ने शरीर त्यागया। जिथे त्यागया ओ जगह जाणदे सन, ओ अगे अगे लग के तुर पए।
ले तह चले लोक संग चारी।
नाल लै के चल पे छेवें पातशाह नू बहुत सारी संगत लाहौर शहर दी, ओ नाल नाल ही जा रही है।
जाए स्थान सुगुरु दिखावा।
पंजवें पातशाह जी दे पावन शहीदी स्थान दे जा के दर्शन कराए।
भयो प्रसंग सो सकल सुनावा।
उथे जिवें जिवें प्रसंग होया, जिवें जिवें सतगुरां बचन कीते, शरीर त्यागया, ओ सारी गल बात उथों दा सारा प्रसंग ओ भाई जेठा जी होना ने छेवें पातशाह दे समेत सारी संगत नू सरवण करवाया।
चंदू दुष्ट के घर ते आए।
कहण लगे जी पहला चंदू दी हवेली विच सतगुरु जी रहे चार दिन तो वध समा, ते उथों फिर सतगुरु जी पंजवें दिन इस जगह ते चल के आए सन।
एह तट ऐरावती नहाए।
ए रावी दा दरिया कंडा है। महाराज जी ने आके रावी दे इसे जल विच महाराज ओ जेड़ी थां इशारा भी दस्या, आ जगह ते पंजवें पातशाह विच प्रवेश करके पांच दिना बाद रावी दे जल दा चूड़ा अपने मुख च लिया और इशनान कीता।
जप जी पाठ कील इक मन ते।
फिर ओ जगह जिथे साहब ने शरीर त्यागया सी बनाई हुई सी सिखा ने लाहौर शहर दे सिखा। कहण लगे महाराज आ ये जगह इथे पंजवें पातशाह जी आण के बैठ गए और बैठ के गुरुदेव ने एक मन एक चित हो के श्री जप जी साहब दा पाठ संपूर्ण कीता।
पौड़ पधारे निकसे तन ते।
और गरीब नवाज जप जी साहब दा पाठ करके सानू हुक्म कीता तुसी जाओ लाहौर शहर जाओ श्री अमृतसर साहब जाओ और जाके गुरु हरगोबिंद साहब नू कहो पहली मर्यादा रखनी ओही पंजवें पातशाह तक जो साडे तक रही है, नवी रीत एक जंग दी गुरु घर च तोरनी। ओ वचन करके महाराज सानू भेजिया। आप सतगुरां ने जप जी साहब दा पाठ करके इथे लेट गए चादरा लैके शरीर ते साडे वेखदिया वेखदिया उन्हां अपना पांच भौतिक शरीर त्याग दिता।
सुन सुन लवपुर की बड़ संगत।
जिन्नी लाहौर शहर दी संगत है सब सुन रहे ने प्रसंग जो भाई जेठा जी सुना रहे ने।
आन करियो उत्सव कर पंगत।
सारी संगत उथे पहुंच गई। फिर दस्या महाराज जदों पंजवें पातशाह शरीर त्यागया तो सारी लाहौर शहर दी संगत आ गई इथे कीर्तन होया वैरागमई गुरबाणी दा,
शब्द कीर्तन फूल बेसाले
और फूलां दी वरखा कीती शब्द कीर्तन होया,
कर संस्कार भली बेदनाले।
और इत्थे पंजवे पातशाह दे पावन शरीर दी जिवें उहनां दी आग्या सी उना दी आग्या मुताबक असी सारी किरिया कीती।
श्री हर गोबिंद सुनते हे समो,
जदों छेवे पातशाह जी सुन रहे सी ना सारा प्रसंग, भाई जेठा जी सुना रहे महाराज जी दी सुरत एन उत्थे ही जुड़ी हुई। इउं जापदा महाराज जी छेवे पातशाह दर्शन कर रहे है, जिवें जिवें सतगुरु जी ने शरीर त्यागया, जिवें पातशाह ने चंदू दी हवेली च अपने तन ते कष्ट झले है, ओ सारा कुछ पंजवे छेवे पातशाह वेख रहे ने।
शीस निवाए जोर कर नमो,
बड़े अदब नाले संस्थान ते शीस झुका के छेवे पातशाह ने जमीन ते सिर धर के मत्था टेकिया और आख्या, धन गुरु अर्जन देव साहेब, धन गुरु अर्जन देव साहेब, ਇਹ ਕਹਿ ਕੇ ਸੀਸ ਝੁਕਾ ਕੇ ਮੱਥਾ ਟੇਕਿਆ।
ਕਰੀ ਪਰਿਕਰਮਾ ਪੁਸ਼ਪ ਚੜਾਏ,
ਉਹ ਅਸਥਾਨ ਦੀ ਪਰਿਕਰਮਾ ਕੀਤੀ ਛੇਵੇਂ ਪਾਤਸ਼ਾਹ, ਫੁੱਲ ਮੰਗਾਏ ਔਰ ਫੁੱਲ ਉਸ ਅਸਥਾਨ ਤੇ ਭੇਟਾ ਕੀਤੇ।
ਪੰਚਾਮ੍ਰਿਤ ਤਹਿ ਬ੍ਰਿੰਦ ਬਰਤਾਏ,
ਕੜਾ ਪ੍ਰਸ਼ਾਦ ਦੀ ਦੇਗ ਮੰਗਾ ਕੇ ਅਰਦਾਸ ਕੀਤੀ ਪੰਜਵੇਂ ਪਾਤਸ਼ਾਹ ਨੂੰ ਯਾਦ ਕਰਕੇ, ਫਿਰ ਉਹ ਦੇਗ ਸਾਰੀ ਸੰਗਤ ਵਿਚ ਸਿੱਖਾਂ ਵਿਚ ਵਰਤਾਈ।
ਨਿਜ ਕਰ ਸੋ ਕਰ ਮੰਜੀ ਥਾਨ,
ਪਾਤਸ਼ਾਹ ਨੇ ਆਪਣੇ ਹੱਥੀ ਉੱਥੇ ਛੇ ਪੰਜਵੇ ਪਾਤਸ਼ਾਹ ਦਾ ਜਿਹੜਾ ਥੜਾ ਸੀ ਨਾ ਸ਼ਹੀਦੀ ਅਸਥਾਨ, ਸੰਗਤ ਨੂੰ ਪਤਾ ਸੀ ਉੱਥੇ ਫੁੱਲ ਤਾਂ ਚੜਾਉਂਦੇ ਸੀ ਪਰ ਉੱਥੇ ਕੋਈ ਮੰਜੀ ਨਹੀਂ ਸੀ ਬਣਾਈ, ਤੋ ਮਹਾਰਾਜ ਜੀ ਨੇ ਆਪ ਆਪਣੇ ਹੱਥੀ ਪੰਜਵੇ ਪਾਤਸ਼ਾਹ ਦੀ ਯਾਦ ਵਿਚ ਉੱਥੇ ਮੰਜੀ ਬਣਾਈ, ਥੜਾ ਬਣਾਇਆ।
ਬਚ ਲੰਗਾ ਹਸੰਗ ਕੀਨ ਬਖਾਨ,
ਮੰਜੀ ਬਣਾ ਕੇ ਚੌਧਰੀ ਲੰਗਾ ਜੀ ਜੋ ਚਬਾਲ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ,
ਤੂੰ ਪਿਤ ਕੋ ਪ੍ਰਿਯ ਰਹੋ ਇਸ ਥਾਨ।
ਆਖਿਆ, ਭਾਈ ਚੌਧਰੀ ਲੰਗਾ ਜੀ, ਇਹ ਚੌਧਰੀ ਲੰਗਾ ਜੀ ਗੁਰੂ ਘਰ ਗੁਰੂ ਅਰਜਨ ਸਾਹਿਬ ਦੇ ਬਹੁਤ ਹੀ ਪਿਆਰੇ ਸੇਵਕ ਸੀ, ਸਤਿਕਾਰਯੋਗ ਮਾਈ ਭਾਗੋ ਜੀ ਇਹਨਾਂ ਦੀ ਅੰਸ ਬੰਸ ਵਿੱਚੋਂ ਹੀ ਹੋਏ। ਤੋ ਭਾਈ ਲੰਗਾ ਜੀ ਜੋ ਚਬਾਲ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਹੁਕਮ ਕੀਤਾ ਕਿ ਭਾਈ ਲੰਗਾ ਜੀ ਤੁਸੀਂ ਪੰਜਵੇਂ ਪਾਤਸ਼ਾਹ ਦੇ ਬਹੁਤ ਹੀ ਪਿਆਰੇ ਸੇਵਕ ਸਿੱਖ ਹੋ,
ਦੀਪਕ ਯਾਦ ਸੇਵਕ ਹੋ ਠਾਨ,
ਅੱਜ ਤੋਂ ਬਾਅਦ ਤੁਸੀਂ ਇਸ ਅਸਥਾਨ ਦੇ ਪੁਜਾਰੀ ਹੋ, ਯਾਨੀ ਕਿ ਇਸ ਅਸਥਾਨ ਦੀ ਸੇਵਾ ਸੰਭਾਲ ਤੁਸੀਂ ਕਰਨੀ, ਪੰਜਵੇਂ ਪਾਤਸ਼ਾਹ ਦੇ ਇਸ ਅਸਥਾਨ ਤੇ ਰਹਿ ਕੇ ਦੀਵਾ ਜਗਾਣਾ, ਜੋਤ ਜਗਾਣੀ ਆ, ਝਾੜੂ ਦੀ ਟਹਿਲ ਸੇਵਾ ਕਰਨੀ ਤੇ ਲੰਗਰ ਚਲਾਉਣਾ।
ਜੇਸ਼ਟ ਸੁਦੀ ਚੌਥ ਦਿਨ ਮਾਹੀ,
ਜੇਸ਼ਟ ਸੁਦੀ ਚੌਥ ਵਾਲੇ ਦਿਨ ਜਿਦਨ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਸ਼ਹੀਦੀ ਪ੍ਰਾਪਤ ਕੀਤੀ, ਮਹਾਰਾਜ ਜੀ ਛੇਵੇਂ ਪਾਤਸ਼ਾਹ ਨੇ ਬਚਨ ਕੀਤਾ ਕਿ ਜੇਠ ਸੁਦੀ ਚੌਥ ਵਾਲੇ ਦਿਨ
ਦਰਸ਼ਨ ਕਰੇ ਕਾਮਨਾ ਪਾਹੀ,
ਜਿਹੜਾ ਮਾਈ ਭਾਈ ਇਸ ਅਸਥਾਨ ਤੇ ਹਾਜ਼ਰੀ ਭਰ ਕੇ ਦਰਸ਼ਨ ਕਰੇਗਾ ਉਹਦੀਆਂ ਮਨੋਕਾਮਨਾਵਾਂ ਦੀ ਪੂਰਤੀ ਹੋਵੇਗੀ। ਹੁਣ ਵੀ ਪਹਿਲਾਂ ਤਾਂ ਜਦੋਂ ਪੰਜਾਬ ਦੀ ਵੰਡ ਨਹੀਂ ਸੀ ਹੋਈ ਬੇਅੰਤ ਉੱਥੇ ਬਹੁਤ ਵੱਡੇ ਜੋੜ ਮੇਲੇ ਹੁੰਦੇ, ਹੁਣ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥਾ ਭੇਜਿਆ ਜਾਂਦਾ ਹਰ ਸਾਲ, ਗੁਰੂ ਨਾਨਕ ਸਾਹਿਬ ਦੇ ਪੁਰਬ ਤੇ ਵੀ ਸੰਗਤਾਂ ਜਾਂਦੀਆਂ, ਵਿਸਾਖੀ ਦੇ ਪੁਰਬ ਨੂੰ ਮਨਾਉਣ ਲਈ ਜਾਂਦੀਆਂ, ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਬਰਸੀ ਤੇ ਔਰ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ, ਤੋ ਚਾਰ ਵੇਰੀ ਜਥੇ ਜਾਂਦੇ, ਤੋ ਹੁਣ ਵੀ ਸੰਗਤਾਂ ਜਿਹੜੀਆਂ ਜਾਂਦੀਆਂ ਉਹ ਹਾਜ਼ਰੀਆਂ ਭਰ ਕੇ, ਮਹਾਰਾਜ ਜੀ ਕਹਿੰਦੇ ਜੇਠ ਸੁਦੀ ਚੌਥ ਵਾਲੇ ਦਿਨ ਜਿਹੜਾ ਕੋਈ ਮਾਈ ਭਾਈ ਇੱਥੇ ਹਾਜ਼ਰੀ ਭਰੇਗਾ ਉਹਦੇ ਮਨ ਕਾਮਨਾ ਦੀ ਪੂਰਤੀ ਹੋਵੇਗੀ।
ਸਮੇਂ ਪਾਏ ਕਰ ਸੁੰਦਰ ਬਣੇ,
ਮਹਾਰਾਜ ਕਹਿੰਦੇ ਆਉਣ ਵਾਲੇ ਸਮੇਂ ਚ ਸਮਾਂ ਪਾ ਕੇ ਇੱਥੇ ਸੋਹਣੇ ਦਰਬਾਰ ਬਣ ਜਾਣਗੇ।
ਦਰਸ਼ਨ ਤੇ ਪਾਪਨ ਗਨ ਹਨੈ,
ਜਿਹੜਾ ਦਰਸ਼ਨ ਕਰੇਗਾ ਉਹਦੇ ਪਾਪਾਂ ਦਾ ਨਾਸ ਹੋਵੇਗਾ। ਹੁਣ ਤਾਂ ਬਹੁਤ ਸੋਹਣਾ ਦਰਬਾਰ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਸਮੇਂ ਬਣਿਆ, ਸ਼ੇਰੇ ਪੰਜਾਬ ਜੀ ਜਦੋਂ ਅੰਮ੍ਰਿਤਸਰ ਲਾਹੌਰ ਸ਼ਹਿਰ ਚ ਜਿੰਨੇ ਦਿਨ ਵੀ ਰਹਿੰਦੇ ਬਿਨਾਂ ਨਾਗਾ ਰੋਜ਼ਾਨਾ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਸਥਾਨ ਤੇ ਡੇਰਾ ਸਾਹਿਬ ਹਾਜ਼ਰੀ ਭਰਦੇ ਸੀ ਰੋਜ਼ਾਨਾ। ਹਾਂ ਜੇ ਲਾਹੌਰ ਤੋਂ ਕਿਤੇ ਬਾਹਰ ਮੁਹਿੰਮ ਤੇ ਜਾਣਾ ਗੱਲ ਵੱਖਰੀ, ਜੇ ਲਾਹੌਰ ਚ ਹੋਣਾ ਤੇ ਰੋਜ਼ਾਨਾ ਦਰਸ਼ਨਾਂ ਨੂੰ ਜਾਣਾ। तो बहुत बड़ा केंद्र गुरसिखी दा प्रगट होया।
सुन लंगा हर खत को तारी।
भाई लंगा जी ने सत बचन कह के गुरु हुकम दी पालना कीती।
बैठियो बन कर तहां पुजारी।
और इस स्थान दे पुजारी बन के भाई लंगा जी इत्थे रहे।
करत रहे हो तिस थल की सेवा।
उसे स्थान ते रह के भाई लंगा जी सेवा कर दे रहे।
पहुंचो अंत निकट गुरदेवा।
करे आ भी जांदे अपने नगर चवाल भी गेड़ा मार जांदे, पर जिन्ना चिर जीवित रहे उत्थे सेवा करदे रहे। अंत नूं गुरु पातशाह दे चरणा च अभेद हो गए। सेवा करदिया करदिया
इम दर्शन परशन कर सारे।
इन्हां स्थानां दे छेवें पातशाह ने दर्शन परसन कीते।
संग ब्रिंद नर गुरु सिधारे।
बहुत सारी संगत ते सिख नाल हन।
डेरे बिखै बिराजे जाए।
जंगी जिथे सतगुरां दा डेरा सी उत्थे वापस आ गए।
बैठे बड़ो दीवान लगाए।
आके सतगुरु जी ने दीवान सजाया ते बैठ गए। संगत नूं दर्शन दिदारे दे रहे ने। बादशाह नाल मेल मिलाप हो रहा है। पापी चंदू दा अंत हो रहा है। ये सारी कथा समय समय नाल आने वाले समय च आप जी सरवण करोगे।